ਹੈ ਸਿੱਖ ਹੋ ਕੇ ਤੁਸੀਂ ਨਹੀਂ ਪੀਂਦੇ। ਮੈਂ ਕਿਹਾ ਇਜ਼ ਇਟ ਰਿਟਨ ਇਨ ਗੁਰੂ ਗ੍ਰੰਥ ਸਾਹਿਬ ਔਰ ਇਜ਼ ਇਟ ਰਿਟਨ ਇਨ ਅਕਾਲ ਤਖਤ ਦੀ ਰਹਿਤ ਮਰਿਆਦਾ? ਨੋ ਵੇਅਰ, ਅਕਾਲ ਤਖਤ ਦੀ ਰਹਿਤ ਮਰਿਆਦਾ ਚ ਵੀ ਮਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਨਾ ਹੈ, ਤੇ ਖੰਡੇ ਕੀ ਪੌਲ ਜੇ ਛਕ ਲਓ ਤਾਂ ਉਹਦੇ ਚ ਵੀ ਨਸ਼ਾ ਮਨਾ ਹੈ। ਤੁਹਾਨੂੰ ਕਿਸਨੇ ਕਹਿ ਦਿੱਤਾ ਕਿ ਸਿੱਖ ਦੀ ਡੈਫੀਨੇਸ਼ਨ ਇਚ ਇਜ਼ ਮਸਟ ਬਿਕੋਜ਼ ਯੂ ਵਾਂਟ ਟੂ ਡਰਿੰਕ? ਪਰ ਮੈਂ ਤੇ ਉਸ ਸਿੱਖ ਨੂੰ ਜਾਣਦਾ ਜਿਹੜਾ ਆਰਮੀ ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਅਤੇ ਉਸ ਦਾ ਬੌਸ ਉਸ ਨੂੰ ਕਹਿੰਦਾ ਇਹ ਪੇਟੀ ਉਠਾ ਕੇ ਲੈ ਕੇ ਜਾਓ। ਆਪਣੇ ਬੌਸ ਦਾ ਕਹਿਣਾ ਮੰਨਣ ਵਾਸਤੇ ਉਸਨੇ ਪੇਟੀ ਚੁੱਕੀ, ਪਰ ਚੁੱਕਣ ਤੋਂ ਪਹਿਲਾਂ ਉਸਨੇ ਖੋਲ ਕੇ ਵੇਖੀ, ਪੇਟੀ ਵਿੱਚ ਸ਼ਰਾਬ ਦੀਆਂ ਬੋਟਲ ਸੀ। ਇਹ ਕਹਿੰਦਾ ਮੈਂ ਨਹੀਂ ਲੈ ਕੇ ਜਾਵਾਂਗਾ। ਉਹਦਾ ਬੌਸ ਉਸਨੂੰ ਕਹਿੰਦਾ ਇਹ ਡੰਡਾ ਲੈ ਲੈ, ਡੰਡੇ ਨਾਲ ਉਹਨੂੰ ਇੰਜ ਐਂਕਰ ਕਰਕੇ ਤੂੰ ਇੰਜ ਮੋਢੇ ਤੇ ਲਗਾ ਕੇ ਲੈ ਜਾ, ਡੋਂਟ ਟੱਚ ਇਟ। ਉਹ ਕਹਿੰਦਾ ਆਪਣੇ ਬੌਸ ਨਾਓ ਸੀ ਹਿਜ਼ ਡੇਅਰਨੈਸ, ਸੱਚੇ ਮਨੁੱਖ ਦੀ ਤਾਕਤ ਦੇਖੋ, ਸੱਚੇ ਮਨੁੱਖ ਦਾ ਨਿਡਰਤਾ ਔਰ ਨਿਰਭਉ ਵਾਲਾ ਪੱਖ ਵੇਖੋ, ਨੌਕਰੀ ਦਾ ਡਰ ਨਹੀਂ। ਪਤਾ ਉਸਨੂੰ ਆਪਣੇ ਬੌਸ ਨੂੰ ਕੀ ਕਹਿੰਦਾ? ਚਾਹੇ ਕੋਰਟ ਮਾਰਸ਼ਲ ਹੋ ਜਾਏ ਮੈਂ ਇਸਕੋ ਨਹੀਂ ਉਠਾ ਕੇ ਲੈ ਕੇ ਜਾਊਂਗਾ। ਉਹਦਾ ਬੌਸ ਕਹਿੰਦਾ ਕਿਉਂ? ਕਹਿੰਦਾ ਇੱਕ ਸ਼ਰਤ ਪੇ ਲੈ ਕੇ ਜਾਊਂਗਾ। ਕਹਿੰਦਾ ਕੀ? ਕਹਿੰਦਾ ਇਸ ਪੇਟੀ ਦੇ ਅੰਦਰ, ਬੋਟਲਸ ਦੇ ਅੰਦਰ ਮੇਰੇ ਵਰਡ ਨੂੰ ਖੀਮਾ ਕਰਨਾ। ਉਸਨੇ ਕਿਹਾ ਜੇਕਰ ਮੈਂ ਮਲ ਮੂਤਰ ਭਰਦੇ ਹਾਂ ਔਰ ਤੁਹਾਨੂੰ ਕਹਾਂ ਕਿ ਤੁਸੀਂ ਸਟਿਕ ਦੇ ਨਾਲ ਚੁੱਕ ਲੈ ਜਾਓ, ਤੁਸੀਂ ਲੈ ਜਾਓਗੇ? ਇਸੇ ਤਰੀਕੇ ਨਾਲ ਮੈਂ ਇਸ ਨੂੰ ਚੁੱਕ ਕੇ ਨਹੀਂ ਲਿਜਾ ਸਕਦਾ। ਉਸ ਦਾ ਬੌਸ ਹੀ ਵਾਸ ਸਟੰਟ ਫੋਰ ਏ ਵਾਈ। ਜਿਹੜੇ ਸੋਚਦੇ ਨੇ ਨਾ ਸੋਸਾਇਟੀ ਵਾਸਤੇ, ਜਿਹੜੇ ਸੋਚਦੇ ਨਾ ਬਿਜ਼ਨਸ ਦੀ ਡੀਲ ਮਿਲੇਗੀ, ਜਿਹੜੇ ਸੋਚਦੇ ਨੇ ਨਾ ਕਿ ਸਾਡਾ ਵਾਧਾ ਹੋ ਜਾਏਗਾ, ਅਸੀਂ ਸੋਸਾਇਟੀ 'ਚ ਬੜੇ ਮਾਡਰਨ ਕਾਊਂਟ ਹੋ ਜਾਵਾਂਗੇ, ਉਹਨਾਂ ਦੇ ਬਾਰੇ, ਉਹਨਾਂ ਦੇ ਦੱਸ ਇਨਫੋਰਮੇਸ਼ਨ ਵਾਸਤੇ ਇਹ ਟਰੂ ਸਟੋਰੀ ਹੈ ਕਿ ਉਸ ਦੇ ਬੌਸ ਨੇ ਉਸ ਨੂੰ ਹਟਾਉਣ ਦੇ ਬਦਲੇ ਉਸ ਦੀ ਪ੍ਰਮੋਸ਼ਨ ਕਰ ਦਿੱਤੀ। ਇੱਕ ਸੇਲ ਟੈਕਸ ਦੇ ਵੀਰ ਜੀ ਵਕੀਲ ਮੈਨੂੰ ਕਹਿੰਦੇ ਨੇ ਹੋਰ ਸਭ ਕੁਝ ਪਸੰਦ ਹੈ ਪਰ ਮੇਰਾ ਨਾ ਕਿੱਤਾ ਇੰਜ ਹੈ, ਮੇਰਾ ਕੰਮ ਇੰਜ ਹੈ, ਮੈਨੂੰ ਜਿਹਨਾਂ ਲੋਕਾਂ ਦੀ ਫਾਈਲ ਪਾਸ ਕਰਾਉਣੀ ਹੈ ਜਾਂ ਜਿਹੜੇ ਅਫਸਰਾਂ ਕੋਲ ਜਾਣਾ ਹੈ ਉਹਨਾਂ ਨਾਲ ਪੀਣੀ ਪੈਂਦੀ ਹੈ, ਉਹਨਾਂ ਨਾਲ ਬੈਠਣਾ ਪੈਂਦਾ, ਮੈਂ ਦੱਸੋ ਕੀ ਕਰਾਂ? ਮੇਰਾ ਬਿਜ਼ਨਸ ਡਾਊਨ ਹੋ ਜਾਏਗਾ, ਮੈਨੂੰ ਕੇਸਿਸ ਘੱਟ ਮਿਲਣਗੇ, ਦਿਸ ਐਂਡ ਦੈਟ। ਬਟ ਫੋਰਚੂਨੇਟਲੀ ਪਤਾ ਨਹੀਂ ਉਹ ਕਿਸ ਤਰ੍ਹਾਂ ਕਨਵਿੰਸ ਹੋ ਗਏ, ਮੈਂ ਉਹਨਾਂ ਨੂੰ ਕਨਵਿੰਸ ਕਰਾਉਣ ਵਿੱਚ ਸਕਸੈਸ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਤੁਸੀਂ ਇੰਜ ਕਰੋ, ਤੁਸੀਂ ਨਾ ਜਿਹੜੀ ਵਕੀਲਾਂ ਦੀ ਬਾਰ ਹੈ ਨਾ ਉਹਦੇ ਵਿੱਚ ਬੈਠ ਕੇ ਨਾ ਆਸਤਾ ਆਸਤਾ ਕਹੋ ਕਿ ਮੈਂ ਨਹੀਂ ਪੀਂਦਾ। ਤੁਸੀਂ ਇਸ ਗੱਲ ਵਾਸਤੇ ਮਸ਼ਹੂਰ ਹੋ ਜਾਓ ਕਿ ਅਫਸਰਾਂ ਨੂੰ ਵੀ ਪਤਾ ਲੱਗ ਜਾਏ, ਕਲਾਇੰਟਸ ਨੂੰ ਵੀ ਪਤਾ ਲੱਗ ਜਾਏ ਤੇ ਸਾਰੇ ਵਕੀਲਾਂ ਨੂੰ ਵੀ ਪਤਾ ਲੱਗ ਜਾਏ। ਉਹਨੇ ਮੈਨੂੰ ਨਾ 6 ਮਹੀਨੇ ਬਾਅਦ ਆ ਕੇ ਦੱਸਿਆ, ਵੀਰ ਜੀ ਮੇਰਾ ਬਿਜ਼ਨਸ ਵੱਧ ਗਿਆ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦਾ ਉਸ ਦਿਨ ਤੋਂ ਨਾ ਮੈਂ ਇਸ ਤਰੀਕੇ ਦੀ ਪ੍ਰੈਕਟਿਸ ਕੀਤੀ ਤਾਂ ਹੁਣ ਮੈਂ ਜਿਸ ਅਫਸਰ ਕੋਲ ਫਾਈਲ ਲੈ ਕੇ ਜਾਂਦਾ ਉਹ ਮੈਨੂੰ ਕਹਿੰਦਾ ਅਰੇ ਸਰਦਾਰ ਜੀ ਆਪ ਤੋਂ ਬੜੇ ਯਾਰ, ਆਪ ਤੋਂ ਮਰਦ ਹੈ ਯਾਰ, ਪੀਨੀ ਆਪਣੇ ਛੋੜ ਦੀ ਯਾਰ, ਆਪ ਤੋਂ ਕਮਾਲ ਕੇ ਹੈ। ਉਹ ਕਹਿੰਦਾ ਕਿ ਜਦੋਂ ਮੈਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਮਸ਼ਹੂਰ ਹੋ ਗਿਆ, ਮੇਰੇ ਕਲਾਇੰਟਸ ਵੀ ਹੋਰ ਕਲਾਇੰਟਸ ਨੂੰ ਜਾ ਕੇ ਕਹਿੰਦੇ ਨੇ ਵਰਡ ਆਫ ਮਾਊਥ ਕਿ ਇੱਕ ਬਾਕਾ ਬੰਦਾ ਵੇਖਿਆ, ਇੱਕ ਓਨੈਸਟ ਬੰਦਾ ਵੇਖਿਆ, ਇੱਕ ਮਰਦ ਵੇਖਿਆ ਜਿਹੜਾ ਨਾ ਪੀਣੀ ਛੱਡ ਗਿਆ ਤੇ ਸੱਚਾ ਜੀਵਨ ਜੀਂਦਾ, ਉਹ ਤੁਹਾਡਾ ਕੇਸ ਢੰਗ ਨਾਲ ਪਲੀਟ ਕਰ ਸਕੇਗਾ। ਅਫਸਰ ਨੂੰ ਵੀ ਕਨਵਿੰਸ ਕਰਾ ਲਿਆ ਅਤੇ ਕਲਾਇੰਟ ਨੂੰ ਵੀ ਕਨਵਿੰਸ ਕਰਾ ਲਿਆ, ਮੇਰਾ ਬਿਜ਼ਨਸ ਵੱਧ ਗਿਆ। ਥੈਂਕ ਯੂ ਵੈਰੀ ਮੱਚ। ਕਰ ਕਰਨੀ ਕਸ ਪਾਈ ਹੈ, ਇਹ ਕਰਨੀ ਸਾਨੂੰ ਪਤਾ ਨਹੀਂ ਹੈ, ਵੀ ਹੈਵ ਨਾਟ ਟੇਸਟਿਡ ਦਿਸ, ਸਾਨੂੰ ਉਹਦੇ ਆਫਟਰ ਇਫੈਕਟਸ ਪਤਾ ਨਹੀਂ ਨੇ, ਸਾਡੇ ਕੋਲ ਕਿਉਂਕਿ ਗਿਆਨ ਨਹੀਂ ਹੈ ਇਸ ਕਰਕੇ ਅਸੀਂ ਉਸ ਝੂਠ ਦੇ ਨਾਲ ਜੁੜੇ ਹੋਏ ਹਾਂ। ਪਰ ਸਾਨੂੰ ਪਤਾ ਨਹੀਂ ਕਿ ਜੇ ਇਹ ਇੱਕ ਪੈਗ ਜਿਹੜਾ ਰਾਤੀ ਪੀ ਕੇ ਸਿਰ ਉਤਰ ਜਾਂਦਾ ਹੈ ਉਹਦੇ ਨਾਲ ਇਤਨੇ ਜੇ ਬੈਨੀਫਿਟਸ ਨੇ, ਤਾਂ ਜੇ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਵਾਲਾ ਇੱਕ ਵਾਰੀ ਪੈਗ ਸਮਝ ਆ ਗਿਆ, ਉਹ ਸਾਰੀ ਉਮਰ ਨਹੀਂ ਉਤਰੇਗਾ, ਸਾਰੀ ਉਮਰ ਉਤਰੇਗਾ ਨਹੀਂ, ਬਲਕਿ ਕੀ ਹੋਏਗਾ, ਤੁਹਾਡੇ ਨੇੜਿਓ ਜਿਹੜਾ ਲੰਘ ਜਾਏਗਾ ਉਸ ਨੂੰ ਵੀ ਇਹ ਨਸ਼ਾ ਚੜ ਜਾਏਗਾ। ਭਾਠੀ ਭਵਨ ਪ੍ਰੇਮ ਕਾ ਪੋਚਾ, ਉਹਦੇ ਅੰਦਰ ਜਿਹੜਾ ਪੋਚਾ ਫੇਰਦੇ ਨੇ ਨਾ ਭੱਠੀ ਦੇ ਅੰਦਰ, ਤੂੰ ਭੱਠੀ ਪਤਾ ਕੀ ਬਣਾ? ਪ੍ਰੇਮ ਦੀ। ਤਾਂ ਜੇ ਤੇਰਾ ਪ੍ਰੇਮ ਅੰਦਰ ਇੱਥੇ ਪੈਦਾ ਹੋਇਆ ਨਾ, ਇਹ ਡੈਫੀਨੇਟਲੀ ਓਵਰਫਲੋ ਕਰੇਗਾ। ਜਿਹੜੇ ਸੱਚ ਤੇ ਮਨੁੱਖ ਚੱਲਦੇ ਨੇ ਨਾ, ਉਹ ਪੜ ਪੜ ਕੇ ਸੱਚ ਉੱਤੇ ਚੱਲ ਕੇ ਪ੍ਰੇਮ ਨਹੀਂ ਕਰਦੇ ਨੇ, ਉਹਨਾਂ ਨੂੰ ਨਾ ਸੱਚ ਸਮਝ ਆ ਜਾਂਦਾ, ਉਹਨਾਂ ਦੇ ਅੰਦਰ ਨਾ ਪ੍ਰੇਮ ਦਾ ਪਿਆਲਾ ਨਾ ਓਵਰਫਲੋ ਕਰ ਜਾਂਦਾ। ਇਸ ਕਰਕੇ ਲੋਕਾਂ ਦੇ ਨਾਲ ਉੱਠਦਿਆਂ ਬੈਠਦਿਆਂ ਉਹਨਾਂ ਕੋਲ ਸਿਰਫ ਪ੍ਰੇਮ ਹੁੰਦਾ ਹੈ, ਉਹਨਾਂ ਕੋਲ ਹੇਟਰੇਡ ਨਹੀਂ ਹੋ ਪਾਉਂਦੀ ਹੈ। क्योंकि प्याले च सिर्फ प्रेम ही प्रेम है। गुरु नानक साहब दी जेकर ये वाली शराब पी ली ना तो जिदे कोल जावांगे प्रेम कंटेजियस बीमारी है इन पॉजिटिव सेंस, ते जिदे नेड़े लंघांगे ना प्रेम का पोचा। ते जे प्रेम असी सीख लिया, प्रेम सीख लिया साडी घर दी ते साडी बाहर दी ते हर मनुख दे नाल साडी, हर मजहब वाले दे नाल साडी, साडे देश अते बाकी देशां वाले नाल अते इस कायनात बलिहारी कुदरत वस्या दे नाल साडी प्रेम दी जिहड़ी सारी गेम फैलेगी ना, स्प्रैड होएगी ना, ओ वाली जे सानू समझ आ गई और असी जीनी शुरू कीती ना, इत रस अम्यो चुआई है। जेकर प्रेम सीख लिया साड़ी रिलेशनशिप बैटर हो जाएगी। इस करके नेक्स्ट टॉपिक असी रिलेशनशिप विच लव नू लवांगे नाल नाल, पर लव साड़ी जिंदगी विच है नहीं, इस करके असी शराब पींदे हां। जिस शराबी दी जीवन नू मैं टेस्ट करके वेख्या, मैं ते सोच रहा कि इस एंगल तो मैं एक आर्टिकल लिखा कि शराब कौन मनुख पींदा है जेड़ा बचपन तो प्रेमहीणा रह गया है। जिसने प्रेम की शराब पी ली है उसको एल्कोहल का ग्लास नहीं पीना पड़ता। जो अल्कोहल का ग्लास पीता है उसको सही मायने में प्रेम मिला नहीं था। गुलाम अली दी गजल कह रहा, मिलिया ना प्रेम तां मैं तैनू गल ला लिया, पर प्रेम नहीं सी मिलिया। एदा मतलब हर मनुख प्रेम मंगदा है, हर मनुख प्रेम चाहता है, तब प्रेम ना मिले तो यह गम बन जाता है, दुख बन जाता है। तो अगली लाइन च कहता, मिलिया ना प्रेम तां मैं तैनू गल ला लिया, ए मेरा गम सी, भुलिया ना पहला गम दूजा पल्ले पा लिया, कौआ चला हंस की चाल अपनी चाल भी भूल गया। घर भुल जांदा है शराबी, चौक ते खड़ा शराबी इधर दे तकी जांदा, पुलिस वाला कहंदा क्या बात है कहां जाना है, कहंदा मैं सोच रहा वो सारी धरती घूम रही है, रुक जाए तो मैं अपने घर जावां। वो की गल है, तू अपने घर का बूआ खोलना। वो जी मैं की करा, घर डोलदा पिया लगदा, गुजरात वाला भूचाल मेरे घर आया होया, घर रुके तो मैं ताले नू चाबी लावा ना। बाबा मन मतवारो नाम रस पीवे, ये शब्द दा रहाउ है, नाम रस पीवे केड़े वाला, सहज रंग रच रहा, मैं ना सहज सीखिया, पर सहज सानू आया नहीं, क्यों? क्योंकि साडे हृदय गरीबी नहीं है। सहज सानू आया नहीं, क्यों? सानू अमीरी दी शराब चढ़ी हुई है, पैसे दी, आकड़ दी। मैं जावां और उन्हां दे घर, तुसी समझा की है, असी उच्च जातीए और उन्हां दी बेटी लै आईए। सुजाता फिल्म देखी ना, सुजाता फिल्म खोरे होनी 30-35 साल पुरानी, मैं तां तो इस टॉपिक उत्ते स्टडी कर रहा। वो अछूत है, उच्च जात दा अभिमान एक बड़ी भारी शराब है जिहड़ी भारत नूं खराब कर रही है। उच्ची जात बरादरी तुम अछूत, मारे चौके में कैसे आए तुम? जेड़े गुरु नानक साहब अवल अल्लाह नूर पाया कुदरत के सब बंदे सिखाना चाहते ने, इन्हां दे उत्थे जोड़े साफ कर रही है एक माई। बड़े प्यार नाल सतनाम वाहिगुरु करदी करदी रुमाल लगा लगा के एक एक जोड़े ते कर रही है। करद्या करद्या उसनू लाइन विच जोड़े करदे करदे अगे जाके जिस जोड़े नू कर आ चुकी सी, पिछले जोड़े नू पाण वाले दो पैर नजर आए। उसने देखिया, ओ माय गॉड, ये अछूत। गुरु नानक साहब दी सिखी पढ़न वाले मनुख भी इस गेम विच गुआच गए। ताई तो बेदी अरोड़े खतरे सोडी मल्होत्रा भल्ला पकौड़ा लगांदे ना अपने नां बाद। जात पात, जात पात दा नशा, जात पात दा नशा इतना हो गया कि उन्होंने विचो सिंह और कौर उड़ा दिता। विंपी अरोड़ा और टिंपी करोड़ा दी मैरिज, पता नहीं मुंडा कौन है कुड़ी कौन है। शराब दा नशा, ए केड़ी शराब है? जात पात दी बरादरी दी। ए रामगढ़िया दे गुरुद्वारे ने, ए पापिया दे गुरुद्वारे ने, ए जटा दे गुरुद्वारे ने, ए लुबाणिया दे गुरुद्वारे ने, ए रवदासिया दे गुरुद्वारे ने। माई गॉड, होरां नूं ते असीं उन्हें कुछ कहना ही छोड़ दिए कि भारत में जात पात मानी जाती है, हुणे इस नूं ते छोड़ दिए। पहला अपने घरों सोचिए असीं की कर रहे हां, गुरुद्वारे अंदर जात पात दा। ओए सिर्फ शराब अल्कोहल नहीं पीती है, जिहड़ी शराब पीती हुई जे जात पात दी इहदा की करिए, इहदे बारे सोचिए। सहज सानू नहीं आएगा जे साडे मना दे अंदर ये अमीरी वाली चीज़ है, जे साडे कोल गरीबी गधा हमारी वाला सहज नहीं है, जे साडे कोल हों तिस कोल घुमाया गुरमत हृदय गरीबी आवे वाला सहज नहीं है, सहज साडे कोल ना होया ते असी चारों पासों टुट जांगे, गुरु नानक दा सुना किनू देंगे। वी आर नॉट लिविंग दैट। साडे अंदर अमीरी दा माण, अमीरी दे माण च असी कंपैटिबल मैच देखते हैं कि साडे बराबर तो होना चाहिए, कम अज कम इतनी तो रोटी खवान ना। देखो जी घट्टो घट मैं तो ठानी हुई सी मेरा एको एक पुत्र है, 700 बंदे की रोटी होनी चाहिए, राती जरूर होनी चाहिए, तो मीट की जरूर होनी चाहिए, शराब जरूर होनी चाहिए। ये केड़ा नशा है? थिंक अबाउट दिस नशा। हु विल टेल अस दिस नशा? काश गुरु साहब आण ते इस नशे बारे भी सानू दसण। जिवें कहिंदे ने माया मद माता होछी बातां, मिलन न जाई परम तड़ा। इस नशे बारे ही गुरु साहब सानू कह रहे हैं, जिसके सिर ऊपर तू स्वामी सो दुख कैसा पावे, बोल न जाने माया मद माता। जिहड़ा सच समझ लैंदा ना, सहज लै लैंदा, जिहड़ी गुरु नानक दे ब्रांड दे इनग्रेडिएंट्स दी शराब पी लैंदा ना, वह माया च मते हुए बोल नहीं जानदा। बोल न जाने माया मद माता, मरना चीत ना आवे। उसनू भौ दा डर, मौत दा भौ नहीं रहिंदा। किसनू? जिसके सिर उपर तू स्वामी है। इस दे अर्थ गल कर दिते गए ने, गलत कर दिते गए ने, भी जिसके सिर उपर तू स्वामी सो दुख कैसा पावे। जिदे सिर उत्ते रब जी दी मेहर है ओ ओनू दुख नहीं मिलदा। ते दूजी लाइन च कह दिता कि जेड़ा माया च मत्या होया है, मौत तो मौत दा जिसनू भौ मौत दा ध्यान पिसर गया है। नहीं, दूजी पंक्ति उसे गुरसिख, उसे आइडियल मनुख इंसान गुरमुख वास्ते उचारी गई है कि जिसके सिर उपर तू स्वामी है ना, वो माया च मते हुए बोल नहीं बोलता, अते मौत तो नहीं डरता। उसने मौत नूं खंडे की पौली च खंडे नाल घोल के पी लिया है। वो ते कहिंदा जिस मरने ते जग डरे मेरे मन आनंद, मरना चीत ना आवे। माया के मत जन्म सिरायो, राम भजै नहीं लाग्यो। सानू ये जड़ा माया दा अमीरी दा नशा चढ़िया है ना, इस तो असी जागना है। सहज रंग रच रहा। अगला साढ़े बरादरी, उस तो अगला एक सानू होर नशा है, असी धर्म दे ठेकेदार बन जांदे हां। ना जी ना, तुसी एक किवें कह दिता, ना जी ना, तुसी एक किवें कर दिता, फलाने ने यह किवें कह दिता। भावें आप अग्ञानता वा सानू पता ही ना होए, असी करमा कांडा दे वस पए हो। ते जिहड़ा मनुख सानू गुरबाणी पढ़ के सच दस रहा है, उहदे अगेंस्ट असी फतवे ला रहे होइए। ये नशा, इस नशे तो सानू कौन छुड़ाएगा? इस नशे बारे सोचिए कि इस नशे दे विच साडे अंदर जिहड़े गुरु साहब कहिंदे ने एक स्वान दो स्वानी नाल भलके पौंके सदा ब्याल, ये जिहड़ा साडे अंदर धर्म दे ठेकेदार बन के दूसरियां नू फतवे, दूसरियां नू पापी, दूसरियां नू नास्तक, दूसरियां नू पतत, दूसरियां नू नरक भेजण दे फतवे देण दा नशा है ना, यह जिहड़ा साडे अंदर एक कुत्ता भौंकदा है एक स्वान दो स्वानी नाल, इस दा नशा साडा कौन लाएगा? जो मनुख सच दे धर्म नू जी लैंदा, जो मनुख सच दे धर्म दी सच दी शराब पी लैंदा, उहदे वास्ते ना पापी पुन्नी कोई नहीं रहिंदे ने। ਉਹਦੇ ਵਾਸਤੇ ਪਾਪ ਪੁੰਨ ਦੀ ਫਿਲਾਸਫੀ ਖਤਮ ਹੋ ਜਾਂਦੀ ਹੈ। ਉਹਦੇ ਵਾਸਤੇ ਪਾਪ ਪੁੰਨ ਤਾਂ ਭਈ ਕਹਾਵਤ ਹੋ ਜਾਂਦੀ ਹੈ। ਉਹਦੇ ਵਾਸਤੇ ਸਵਰਗ ਨਰਕ ਸਭ ਕੁਛ ਵੀ ਨਹੀਂ ਰਹਿੰਦਾ, ਸੁਰਗ ਵਾਸਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ ਹੋ ਜਾਂਦਾ। ਉਹ ਧਰਮ ਦੇ ਠੇਕੇਦਾਰੀ ਅਸੀਂ ਛੋੜ ਦਈਏ। ਫਲਾਣਾ ਸਵੇਰੇ ਨਹੀਂ ਉੱਠਦਾ ਇਸ ਕਰਕੇ ਨਰਕਾਂ ਨੂੰ ਜਾਏਗਾ, ਉਹ ਅਸ਼ੁੱਧ ਪੜਦਾ ਇਸ ਕਰਕੇ ਨਰਕਾਂ ਨੂੰ ਜਾਏਗਾ, ਉਹ ਝੂਠੀਆਂ ਕਹਾਣੀਆਂ ਨੂੰ ਕੰਡੈਮ ਕਰਦਾ ਇਸ ਲਈ ਨਰਕਾਂ ਨੂੰ ਜਾਏਗਾ, ਇਸ ਕਰਕੇ ਉਹਦਾ ਮੂੰਹ ਬੰਦ ਕੀਤਾ ਜਾਏ। ਕਿਸਤਨੀ ਵੀ ਕਿਸਮਾਂ ਦੇ ਧਰਮ ਦੇ ਠੇਕੇਦਾਰ ਜਿਹੜਾ ਅਸੀਂ ਬਣਦੇ ਹਾਂ, ਸਾਡੀ ਇਹ ਵਾਲੀ ਨਸ਼ੇ ਦੀ ਸ਼ਰਾਬ ਨੂੰ ਕੌਣ ਉਤਾਰੇਗਾ? ਦੈਟ ਮੀਨਸ ਵੀ ਹੈਵ ਟੂ ਥਿੰਕ ਅਬਾਊਟ ਕਿ ਜਦੋਂ ਹੀ ਮਨੁੱਖ ਨੂੰ ਨਸ਼ਾ ਚੜ੍ਹਦਾ, ਉਹ ਬੇਧਿਆਨਾ ਹੋ ਜਾਂਦਾ, ਉਹ ਸਹਿਜ ਤੋਂ ਆਊਟ ਹੋ ਜਾਂਦਾ। ਅੱਗੇ ਕਹਿੰਦੇ ਨੇ ਜੇਕਰ ਸੱਚ ਸਮਝ ਲਏ ਔਰ ਸੱਚ ਦੀ ਸ਼ਰਾਬ ਪੀ ਲਏ ਤਾਂ ਐਨ ਇਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਉਹਦਾ ਲਗਾਤਾਰ ਸ਼ਬਦ ਅਨਾਹਤ ਗਿਆ, ਇਹ ਜੋਗੀਆਂ ਦੀ ਮਤ ਦਾ ਲਫਜ਼ ਹੈ ਬਈ। ਲਗਾਤਾਰ ਉਹਦੇ ਅੰਦਰ ਉਹ ਸ਼ਬਦ ਵੱਜਣ ਲੱਗ ਪਿਆ ਜੀ, ਅਨਹਦ ਨਾਦ ਸੁਣਾਈ ਦਿੰਦਾ ਜੀ, ਜਿਹੜੇ ਵੱਜਦੇ ਹੀ ਨਹੀਂ ਨੇ ਜੇ ਘੰਟੀਆਂ ਵੱਜਦੀਆਂ ਨੇ, ਯੇ ਵੋ ਇਹ ਲਫਜ਼ ਸਾਡੇ ਸਿੱਖਾਂ ਵਿੱਚ ਵੀ ਕਈ ਲੋਕ ਕਹਿਣ ਲੱਗ ਪਏ ਨੇ ਜੀ, ਅਨਹਦ ਨਾਦ ਕਿਵੇਂ ਵੱਜਦਾ। ਜੀ ਪਹਿਲਾਂ ਫਿਰ ਇੱਥੋਂ ਫਿਰ ਇੱਥੋਂ ਫਿਰ ਇੱਥੋਂ ਫਿਰ ਵਜਾਉਣਾ ਨਹੀਂ ਪੈਂਦਾ, ਫਿਰ ਆਪੇ ਵੱਜਣ ਲੱਗ ਪੈਂਦਾ। ਜਿਹੜੇ ਮਿਊਜ਼ਿਕ ਇੰਸਟਰੂਮੈਂਟਸ ਖੜਕਾ ਖੜਕਾ ਕੇ ਵਜਾਉਂਦੇ ਨੇ ਉਹ ਆਪੇ ਵੱਜਦੇ ਰਹਿੰਦੇ ਨੇ, ਆਪੇ ਸੁਣਾਈ ਦਿੰਦੇ ਰਹਿੰਦੇ ਨੇ। ਇੱਕ ਘੜਾ ਹੁੰਦਾ ਵੇ, ਇੱਕ ਸਿਤਾਰ ਹੁੰਦਾ ਵੇ, ਇੱਕ ਇਹ ਹੁੰਦਾ, ਇੱਕ ਵੋ ਹੁੰਦਾ। ਬੜੇ ਕਿਸਮਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਗਿਣਨ ਤੋਂ ਬਾਅਦ ਉਹ ਕਹਿੰਦੇ ਨੇ ਜੀ ਉਹ ਨਾਦ ਨਾ, ਉਹ ਮਿਊਜ਼ਿਕ ਵਜਾਉਣਾ ਨਹੀਂ ਪੈਂਦਾ, ਉਹ ਆਪੇ ਵੱਜਦਾ ਰਹਿੰਦਾ। ਗੁਰੂ ਸਾਹਿਬ ਕਹਿੰਦੇ ਨੇ ਜੇ ਤੈਨੂੰ ਸੱਚ ਸਮਝ ਆ ਗਿਆ, ਜੇ ਤੈਨੂੰ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਸਮਝ ਆ ਗਿਆ, ਤੈਨੂੰ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ ਸਮਝ ਆ ਗਿਆ, ਕੁਦਰਤ ਕੇ ਸਭ ਬੰਦੇ ਸਮਝ ਆ ਗਏ, ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਦਾ ਵਿਤਕਰਾ ਖਤਮ ਹੋ ਗਿਆ, ਤੇਰੀ ਕੌਕ ਆਈ ਡੱਕ ਦਾ ਵਿਜ਼ਨ ਬਿਲਕੁਲ ਠੀਕ ਹੋ ਗਿਆ ਕਿ ਤੈਨੂੰ ਸਾਰੇ ਮਨੁੱਸ਼ ਨਜ਼ਰ ਆਤੇ ਹੈ, ਤਾਂ ਇਹ ਸਮਝ ਤੂੰ ਰੱਬ ਦੇ ਨਾਂ ਦਾ ਅਨਹਦ ਨਾਦ ਪ੍ਰਾਪਤ ਕਰ ਲਿਆ। ਇਟਸ ਜਸਟ ਏ ਤਸ਼ਬੀ, ਇਟਸ ਜਸਟ ਏ ਲਖਾਇਕ ਪ੍ਰਤੀਕ। ਸ਼ਬਦ ਅਨਾਹਤ ਗਹਿਆ, ਸ਼ਬਦ ਅਨਾਹਤ ਗਹਿਆ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਮੂੰਹ ਚੋਂ ਜਾਂ ਉਹਦੀਆਂ ਬੁੱਲੀਆਂ ਚੋਂ ਉਹਦੇ ਸੁੱਤਿਆਂ ਸੁੱਤਿਆਂ ਵੀ ਕੋਈ ਪਰਟੀਕੁਲਰ ਰੱਬ ਦਾ ਨਾਂ ਨਿਕਲਦਾ ਰਹਿੰਦਾ ਹੈ, ਨਹੀਂ ਉਹਦੀ ਜੀਵਨੀ ਅਨਾਹਤ ਨਾਦ ਵਾਲੀ ਬਣ ਜਾਂਦੀ ਹੈ ਉਹਨੂੰ, ਕਿਉਂਕਿ 24 ਆਵਰਸ ਐਂਡ ਟਿਲ ਹਿਜ਼ ਲਾਸਟ ਬ੍ਰੈਥ ਇੱਕ ਨਸ਼ਾ ਚੜ੍ਹ ਜਾਂਦਾ ਜਿਹੜਾ ਉਤਰਦਾ ਨਹੀਂ ਹੈ। ਇਹ ਨਸ਼ਾ ਜਦੋਂ ਚੜ੍ਹ ਜਾਂਦਾ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਜਾਣਦਾ ਹੈ। ਇਹ ਹੈ ਸ਼ਬਦ ਦਾ ਰਹਾਓ, ਪੂਰਾ ਸਾਚ ਪਿਆਲਾ, ਸੱਚ ਦਾ ਪਿਆਲਾ ਉਹ ਪੀ ਲੈਂਦਾ। ਇਹਦੀ ਪ੍ਰੋਨਾਉਂਸੀਏਸ਼ਨ ਮੈਨੂੰ ਇੰਝ ਲੱਗਦੀ ਹੈ, ਖੋਰੇ ਕਿਸੇ ਨੂੰ ਜ਼ਿਆਦਾ ਸਿਆਣਾ ਫੋਫੇ, ਆਈ ਐਮ ਸੋਰੀ, ਮੈਨੂੰ ਇੰਝ ਲੱਗਦਾ ਉਹ ਸੱਚ ਦਾ ਪਿਆਲਾ ਪੀਂਦਾ। ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ, ਸਹਿਜੇ ਆਰਾਮ ਦੇ ਨਾਲ, ਸਹਿਜੇ ਸਹਿਜੇ, ਸਲੋਲੀ ਸਲੋਲੀ। ਰੱਬ ਨੂੰ ਜ਼ਬਰਦਸਤੀ ਅਟੇਨ ਨਹੀਂ ਕੀਤਾ ਜਾ ਸਕਦਾ, ਰੱਬ ਜੀ ਨੂੰ ਜ਼ਬਰਦਸਤੀ ਲੋਗਨ ਰਾਮ ਖਿਲੋਣਾ ਜਾਣਾ ਨਾ ਹੀ ਰਾਮ ਇਆਨਾ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਕਰਮਾ ਕਾਂਡਾਂ ਦੇ ਨਾਲ, ਕੂੜੀ ਕੂੜਾ ਠੀਸ ਵਾਲੀ ਗੇਮ ਦੇ ਨਾਲ, ਗਿਣਤੀਆਂ ਮਿਣਤੀਆਂ ਦੇ ਨਾਲ, ਗਿਣਤੀ ਦੀਆਂ ਮਾਲਾ, ਗਿਣਤੀ ਦੇ 108, ਗਿਣਤੀ ਦੇ 101 ਅਖੰਡ ਪਾਠ, ਗਿਣਤੀ ਦੇ 5 ਲੱਖ ਚੁਪਈਆਂ ਦੇ ਪਾਠ, ਤੇ ਗਿਣਤੀ ਦੇ 5 ਲੱਖ ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ, ਇਸ ਤਰ੍ਹਾਂ ਕਰਕੇ ਜ਼ਬਰਦਸਤੀ ਰੱਬ ਜੀ ਕੈਚ ਨਹੀਂ ਹੋ ਜਾਂਦੇ ਨੇ। ਸਹਿਜੇ ਤਿਸੇ ਪਿਆਏ, ਸਹਿਜ, ਸਹਿਜ ਵਿੱਚ ਪਤਾ ਕੀ ਹੁੰਦਾ, ਸਲੋਲੀ ਸਲੋਲੀ, ਸਲੋਲੀ ਸਲੋਲੀ, ਵਨ ਗੋਟ ਦਾ ਹੈਬਿਟ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓਨ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਨਿਤ ਦੇਵੈ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ ਕੀ ਹੈ, ਉਹ ਰੱਬ ਜੀ ਨੂੰ ਨਾਲ ਪੋਕਿਟ ਵਿੱਚ ਲੈ ਕੇ ਫਿਰਦੇ ਰਹਿੰਦੇ ਨੇ। ਵਡਿਆਈ ਵੱਡਾ ਪਾਇਆ ਕੀ ਹੈ, ਰੱਬ ਜੀ ਉਹਨਾਂ ਦੇ ਨਾਲ ਇੱਕ ਬਾਡੀਗਾਰਡ ਬਣ ਕੇ ਫਿਰਦੇ ਰਹਿੰਦੇ ਨੇ, ਨਹੀਂ ਉਹ ਰੱਬ ਜੀ ਨੂੰ ਜੀਣ ਲੱਗ ਪੈਂਦੇ ਨੇ, ਵੱਡੇ ਦੇ ਨਾਲ ਇਕਮਿਕ ਹੋ ਕੇ ਰੱਬੀ ਗੁਣਾਂ ਦੇ ਮੁਤਾਬਕ ਹੀ ਜੀਣ ਲੱਗ ਪੈਂਦੇ ਨੇ। ਲੋਕ ਕਹਿੰਦੇ ਨੇ ਇਹਦੇ ਤਾਂ ਵਿਵਹਾਰ, ਇਹਦਾ ਉੱਠਣਾ ਬੈਠਣਾ ਇੰਝ ਹੋ ਗਿਆ ਜਿਵੇਂ ਬਿਲਕੁਲ ਰੱਬ। ਸਹਿਜੇ ਤਿਸੇ ਪਿਆਏ ਵਿੱਚ ਜਿਤਨੇ ਵੀ ਦੁਨੀਆ ਭਰ ਦੇ ਕਰਮ ਕਾਂਡ ਅਸੀਂ ਜ਼ਬਰਦਸਤੀ ਕਰਕੇ ਰੱਬ ਜੀ ਨੂੰ ਅਟੇਨ ਕਰਦੇ ਹਾਂ, ਉਹ ਰੱਬ ਜੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਹਿਜੇ ਦਾ ਮਤਲਬ ਹੈ ਆਟੋਮੈਟਿਕਲੀ, ਵੰਸ ਵਨ ਅੰਡਰਸਟੂਡ ਦਾ ਸੱਚ, ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਅਤੇ ਉਹ ਕੀ ਕਰਦਾ ਇਹਦੇ 'ਤੇ ਮਿਹਨਤ ਕਰਦਾ ਰਹਿੰਦਾ ਕਰਦਾ ਰਹਿੰਦਾ, ਉਹਦੀ ਆਦਤ ਇਹਨ ਬਣ ਜਾਂਦੀ ਹੈ, ਹੁਣ ਉਹ ਆਪਣੇ ਸੱਚੇ ਜੀਵਨ ਨੂੰ ਜੀਂਦਾ ਹੋਇਆ ਵੀ ਇਹਦੇ 'ਤੇ ਮਾਣ ਹੋਮੈ ਨਹੀਂ ਕਰਦਾ, ਸੱਚ ਖੰਡ 'ਚ ਐਂਟਰ ਕਰ ਜਾਂਦਾ। ਇਹ ਉਹਦਾ ਸਹਿਜੇ, ਕੁਛ ਵੀ ਨਹੀਂ ਜ਼ਬਰਦਸਤੀ ਧਿਆਨ ਟਿਕਾਉਣਾ ਪੈਂਦਾ, ਉਸਨੂੰ ਨਸ਼ਾ ਨਹੀਂ ਕਰਨਾ ਪੈਂਦਾ, ਉਸਨੂੰ ਚੌਂਕੜਾ ਨਹੀਂ ਮਾਰਨਾ ਪੈਂਦਾ, ਉਸਨੂੰ ਕੁੰਡਲ ਨਹੀਂ ਸਿੱਧੀ ਨਹੀਂ ਕਰਨੀ ਪੈਂਦੀ, ਉਸਨੂੰ ਇੱਥੋਂ ਦਾ ਜੋ ਕੋਈ ਕਮਲ ਹੈ ਉਹ ਨਹੀਂ ਕਰਨਾ ਪੈਂਦਾ, ਉਸਨੂੰ ਦਸਮ ਦੁਆਰ ਨਹੀਂ ਖੋਲ੍ਹਣਾ ਪੈਂਦਾ, ਉਸਨੂੰ ਕਿਸੇ ਵੀ ਕਿਸਮ ਦਾ ਕੁਛ ਵੀ ਨਹੀਂ ਕਰਨਾ ਪੈਂਦਾ। ਕਾਰਨ ਉਹ ਸੱਚ ਸਮਝ ਜਾਂਦਾ, ਸੱਚ ਆਸਤਾ ਆਸਤਾ ਜੀਣ ਲੱਗ ਪੈਂਦਾ, ਤਾਂ ਉਹਦਾ ਸਮਝੋ ਮਾਨੋ ਜਿਵੇਂ ਕਿ ਦੁਨਿਆਵੀ ਲੈਂਗੁਏਜ ਵਿੱਚ ਕਮਲ ਉਰਦ ਕਮਲ ਵਿਗਾਸ ਹੋ ਗਿਆ, ਦੁਨਿਆਵੀ ਲੈਂਗੁਏਜ ਜਿਵੇਂ ਉਸਨੇ ਨਿਰਵਾਣ ਪਦ ਅਟੇਨ ਕਰ ਲਿਆ, ਦੁਨਿਆਵੀ ਲੈਂਗੁਏਜ ਵਿੱਚ ਜਿਵੇਂ ਉਸਨੇ ਤੁਰਿਆ ਅਵਸਥਾ ਪ੍ਰਾਪਤ ਕਰ ਲਈ, ਦੁਨਿਆਵੀ ਲੈਂਗੁਏਜ ਵਿੱਚ ਜਿਵੇਂ ਉਸਨੇ ਅਨਹਦ ਨਾਦ ਵਜਾ ਲਿਆ, ਦੁਨਿਆਵੀ ਲੈਂਗੁਏਜ ਜਿਵੇਂ ਉਸਨੇ ਰੱਬ ਜੀ ਨੂੰ ਪਾ ਲਿਆ। ਸਹਿਜੇ ਤਿਸੈ ਪਿਆਏ, ਜਾਂ ਕੋ ਨਦਰ ਕਰੇ, ਇਹ ਪੰਕਤੀ ਨਾਲ ਹੀ ਆ ਗਈ कि नदर गुरमत नदर ग्रेस बख्शिश नु मनती है कि मनुख दे कीतिया नहीं कुछ प्राप्त होंदा। नदर बख्शिश ग्रेस मीन्स मेरा मुझ में कुछ नहीं, जो कुछ है सो तेरा, तेरा तुझको सौंपते क्या लागे मेरा। ए ते नदर सिखाई है वाहिगुरु जी का खालसा, वाहिगुरु जी की फतेह की है। मैं कोई एक्स्ट्रा ऑर्डिनरी नहीं हाँ, जा मेरे च कोई हीन भावना नहीं है कि मैं गरीब हाँ या मैं बड़ा पिछड़िया हुआ, मैनु नॉलेज घट है तुहानू ज्यादा, असी ते सवेरे नहीं उठते तुस ते पहुंचे हुए, तुसी गुरमुख असी पापी। ना ना हीन भावना इनफीरिटी कॉम्पलैक्स है, ना सुपीरिटी कॉम्पलैक्स है, कोई भी कॉम्पलैक्स नहीं है ना। इस करके सब कुछ वाहिगुरु जी दा है। तेरे मेरे विचकार सुंदरता अमीरी छोटा वड्डा ज्ञान दा वादा जो कुछ भी है ना, ये जितना रब जी दी है, वाहिगुरु जी का खालसा है तो वाहिगुरु जी की फतेह है, उन्हां दी जित है, मेरा इहदे च कुछ नहीं है। क्या ढंग गुरु साहब ने नदर का सिखाया कि आप कितना ग्रंथ तैयार करके दुनिया वास्ते सच दे के कहंदे तेरा कीता जातो नाही मैनू जो कीतो ही, मैंने इस लायक बनाया, वरना मैं निर्गुणिया रे को गुण नाही आपे तरस पे होई, तरस पे आ मैं रामत होई। सारे लोगों जो पाठ करते हैं सुनो ना, जिन्हें घर जाओ या साढ़े घर जो कोई आ जाए, असी सारे शुद्ध उच्चारण कर रहे होंगे, वह करते हैं तरस पिया मैं रामत होई। मैं क्या नहीं, यह शुद्ध उच्चारण करिया कर, ये समझ आ जाएगी, तरस पिया मैं रामत होई। मैं रामत की है ग्रेस नदर कृपा बख्शिश प्रसाद नदर। हुण जिस मनुख नू नदर दी गल समझ आ जाएगी ना, वो इतों जबरदस्ती रब दे ना दे गिणतियां और रटन नहीं करेगा। वो ते भाई गुरदास जी कहंदे बड़ी नम्रता च, रसना रसीली नाए, रसना रसीली नाए बेनती बखानो कैसे। मेरे कोल ते वो रसना ही नहीं है कि मैं तेरे अगे बेनती कर सकां। वो कहंदे जी ये सच्चे दिलों भावना नाल अरदास करदे ने पूरी हो जाती है। भाई गुरदास जी कह रहे मेरे कोल ऐसी रसना ही नहीं है, मैं तेरी अगे बेनती किवें करा। एक दू जीबों एक जीब तो दो हो जान, एक दू जीबों लख होए लख होवे लख वीश वी लख हो जान, ते वी लख जीबा दे नाल लख लख गेड़ा आखियां। जे तू यह सोचदा है कि जीब दे रटन नाल जे प्राप्त हो जाता है, जे तेनू ये भुलेखा पै गया ना जीव दे रटन नाल हो जाता है, तो तू नदर भुल गया। तू सोच रहे मैं जीव दे नाल करांगा, जे जीव दे नाल करन नाल हुंदा होवे तां गूंगे दा की करांगे। इहदा मतलब गूंगा रब जी नू प्राप्त नहीं कर सकता। अरे रब जी दी प्राप्ति दा ते गुरु साहब ईडियम ही गूंगे दा वरतदे ने, जिनी चाखी सोई जाने, गूंगे की मठियाई। गूंगे नू भी जे तुसी पास कराना चाहते हो यूनिवर्सल ट्रूथ च, तो यह फंडा समझ आ जाएगा कि जीव दे रटन दे नाल जबरदस्ती एक रब दा नां गिणतियां मिणतियां करके कूड़ी कूड़े ठीस वाले टॉपिक मुताबक समझ पै जाएगी कि यह तो उंज है जिस तरह सुन गल्लां आकाश की कीटां इरीस, चीटियों को ना आसमान की नकल मारने का चित कर आया। ये जीव दे रटन गिणतियां मिणतियां दे रटन, 101 अखंड पाठ दे रटन, 13 13 कुंजा कुंजा अखंड पाठ सुखमनी साहब, ये सारे ना जबरदस्ती रब जी नू अटेन। देखो मेरा पुत्र नहीं है ते असी हुण देखो 151 या 51 सुखमनी साहब कराण लगे हाँ, हुण देखो मन जाओ प्लीज पुत्र देखण नहीं। नदर भुल गए गुरमत दा ये बड़ा कीमती फंडा पूरी दुनिया वास्ते है कि तेरे कीत्या तेरे हठ जोग नाल तेरे किसी एफर्ट्स दे नाल नहीं, तुझे एफर्ट करने ने तो पता की कर, सच नू सुन सच दी शराब पी सच दी शराब जी, तो तेरे कोलों ना सहजे ही ऐसा जीवन हो जाएगा। अमृत का व्यापारी होवे, असी दूसरियां शराबां गिण रहे हैं, जेकर असी ज्ञान दी शराब पी ली है ना, तो असी पता की करेंगे, वी विल ऑलवेज येल ऑन अदर्स। ज्ञान दी जे शराब पी ली है तो पता की हो जाएगा, ज्ञान खर चंदन जस पारा हो जाएगा, जिस तरह खोते उत्ते चंदन लद्या होंदा है। ज्ञान दी जेकर शराब सानू समझ आ गई ना,
ਜਿਹੜੀ ਅਸੀਂ ਸਭ ਨੇ ਪੀਤੀ ਹੋਈ ਹੈ। ਉਹ ਮੈਂ ਤਾਂ ਇੱਕ ਸੁਣ ਰਿਹਾ ਸੀ, ਇਹ ਵਿਅੰਗ ਹੈ ਵੈਸੇ ਬੜਾ ਪਿਆਰਾ, ਸਾਡੇ ਸਭ 'ਤੇ ਟੁੱਕਦਾ ਮੇਰੇ ਸਮੇਤ। ਉਹ ਕਹਿੰਦੇ ਜੀ ਉਹਨਾਂ ਨੇ ਸ਼ਰਾਬੀਆਂ ਨੂੰ ਪੁੱਛਿਆ ਕਿ ਵੀ ਇਹ ਸ਼ਰਾਬ ਸ਼ਰਾਬੀਆ ਕਿਹੜੀ ਕੰਟਰੀ ਦਾ ਹੈ ਕਿਹੜੀ ਕੰਟਰੀ ਦਾ, ਤਾਂ ਉਹ ਕਹਿੰਦੇ ਨੇ ਸਾਈਕੈਟ੍ਰਿਸਟ ਨੂੰ ਪੁੱਛਿਆ, ਸਾਈਕੋਲੋਜਿਸਟ ਨੂੰ ਪੁੱਛਿਆ। ਅੱਛਾ ਜੀ, ਉਹਨਾਂ ਨੇ ਐਨਾਲਿਸਿਸ ਕੀਤਾ ਜੀ, ਜਦੋਂ ਜਰਮਨ ਵਾਲਾ ਸ਼ਰਾਬ ਪੀ ਲੈਂਦਾ ਉਹ ਬਹੁਤਾ ਖਾਂਦਾ। ਅੱਛਾ, ਅਤੇ ਫਿਰ ਜਿਹੜਾ ਬ੍ਰਿਟਿਸ਼ ਹੈ ਉਹ ਜਦੋਂ ਜ਼ਿਆਦਾ ਸ਼ਰਾਬ ਪੀਂਦਾ ਉਹ ਬਿਲਕੁਲ ਚੁੱਪ ਕਰਕੇ ਬੈਠ ਜਾਂਦਾ, ਮੈਨਰਸ। ਅੱਛਾ ਜੀ, ਅਤੇ ਜਿਹੜਾ ਜਿਹੜਾ ਅਮੈਰੀਕਨ ਸ਼ਰਾਬ ਪੀਏ ਤਾਂ ਕੁਛ ਹੋਰ ਕਰਦਾ, ਇਸ ਤਰੀਕੇ ਨਾਲ ਗਿਣਦੇ ਜਾ ਰਹੇ ਸੀ। ਤਾਂ ਉਹ ਕਿਸੇ ਨੇ ਪੁੱਛਿਆ, ਉਹ ਗਲੋਬ ਮੇਂ ਭਾਰਤ ਵੀ ਹੈ ਕਿ ਨਹੀਂ, ਭਾਰਤ ਕਾ ਵੀ ਬਤਾਓ ਨਾ। ਕਹਿੰਦਾ ਮੈਨੂੰ ਲੱਗਦਾ ਭਾਰਤ ਦਾ ਜਿਸ ਬੰਦੇ ਨੂੰ ਜਦੋਂ ਸ਼ਰਾਬ ਪਿਲਾਓ ਨਾ, ਤਾਂ ਉਹ ਸ਼ਰਾਬ ਪੀਣ ਤੋਂ ਬਾਅਦ ਪਤਾ ਹੀ ਕਰਦਾ, ਧਰਮ ਉੱਤੇ ਲੈਕਚਰ ਦੇਣਾ ਸ਼ੁਰੂ ਕਰ ਦਿੰਦਾ। ਅਸੀਂ ਕਿਉਂ ਕ੍ਰੀਏਟਿਵ ਨਹੀਂ ਆ? ਕਿਉਂਕਿ ਸਾਨੂੰ ਸਮਝ ਆ ਗਈ ਹੈ ਆਵਰ ਉਪਦੇਸ਼ ਹੈ ਆਪ ਨਾ ਕਰੇ। ਬੜਾ ਆਸਾਨ ਹੈ ਭਾਈ ਸਾਹਿਬ, ਦੂਸਰੇ ਕੋ ਉੱਪਰ ਗਿਆਨ ਝਾੜ ਦਿਉ, ਆਪ ਨਾ ਕਰੋ। ਐਨਾ ਤੈਨੂੰ ਜੋ ਜੋ ਚਲੇ ਚੁੱਭੇ ਦੁੱਖ ਪਾਵੇਂ ਹੋ ਜਾਏਗਾ, ਤੈਨੂੰ ਕੰਡੇ ਚੁੱਭਣਗੇ ਇਹਦੇ, ਕਿਉਂਕਿ ਤੂੰ ਇਹ ਕਹੇਗਾ ਇਹ ਨਾਸਤਿਕ, ਇਹਨਾਂ ਨੂੰ ਇਤਨੀ ਸਮਝ ਨਹੀਂ ਹੈ, ਇਹ ਮੂਰਤੀ ਪੂਜਦੇ ਨੇ, ਵਰਤ ਰੱਖਦੇ ਨੇ, ਇਹਨਾਂ ਨੂੰ ਸਮਝ ਨਹੀਂ ਆਉਂਦੀ, ਕੀ ਕਰ ਦੇਣਗੇ, ਨਰਕਾਂ ਨੂੰ ਜਾਣਗੇ, ਰੱਬ ਨੂੰ ਯੇ ਵੋ। ਤੂੰ ਰੱਬ ਖਰੀਦਿਆ ਹੋਇਆ, ਤੈਨੂੰ ਸੱਚ ਪਤਾ ਲੱਗਿਆ ਹੈ, ਤਾਂ ਤੂੰ ਉਹ ਉਸ ਨੂੰ ਪੀ ਐਸ਼ ਕਰ, ਅੰਮ੍ਰਿਤ ਕਾ ਵਪਾਰੀ ਹੋਵੇ। ਉਹ ਤੂੰ ਉਹਨਾਂ ਨੂੰ ਤਾਂ ਕਹਿ ਰਹੀ ਤਾਂ ਕਿ ਇਹਨੇ ਐਲਕੋਹਲ ਪੀਤੀ ਹੋਈ ਹੈ, ਅਸੀਂ ਨਹੀਂ ਇਹਨਾਂ ਨਾਲ ਬਹਿਣਾ, ਉਹ ਸ਼ਰਾਬੀ ਨੇ। ਪਰ ਜੇ ਉਹਨਾਂ ਸ਼ਰਾਬ ਛੋੜ ਦਿੱਤੀ, ਤੇਰਾ ਕੀ ਬਣੇਗਾ? ਤੂੰ ਸੋਚ, ਤੂੰ ਤਾਂ ਵੀ ਇਹੀ ਕਹਿੰਦਾ ਰਹੇਗਾ ਮੈਨੂੰ ਨੌਲੇਜ ਜ਼ਿਆਦਾ ਹੈ, ਮੈਨੂੰ ਗਿਆਨ ਜ਼ਿਆਦਾ ਹੈ। ਤੂੰ ਲੋਕਾਂ ਨੂੰ ਨਰਕ ਭੇਜਦਾ ਰਹੇਗਾ, ਤੂੰ ਪਾਪੀ ਪੁੰਨੀ ਦੀ ਗੇਮ ਵਿੱਚ ਪਿਆ ਰਹੇਗਾ, ਤੂੰ ਲੋਕਾਂ ਨੂੰ ਮਨ ਮਤੀਆ ਅਨਮਤੀਆ ਕਹਿੰਦਾ ਰਹੇਗਾ, ਲੋਕਾਂ ਨੂੰ ਪਾਪੀ ਕਹਿੰਦਾ ਰਹੇਗਾ, ਤੇ ਬਤੇ ਭੁਲੇਖੇ ਨਾਲ ਤੇਰੇ ਕੋਲ ਇੰਝ ਵੀ ਹੋ ਜਾਂਦਾ ਹੋਵੇ ਕਿ ਤੂੰ ਜਿਸ ਸ਼ੀਸ਼ੇ ਨੂੰ ਵੇਖ ਕੇ ਲੋਕੀ ਆਪਣਾ ਫੇਸ ਤੱਕ ਲੈਂਦੇ ਸਨ, ਤੂੰ ਖੋਰੇ ਉਸ ਸ਼ੀਸ਼ੇ ਨੂੰ ਤੋੜਨ ਤੁਰ ਪਵੇਂ, ਕਿਉਂਕਿ ਤੈਨੂੰ ਝੂਠੇ ਗਿਆਨ ਦਾ ਨਸ਼ਾ ਚੜ ਗਿਆ ਹੈ। ਪਰ ਜਿਹੜਾ ਸੱਚ ਦਾ ਗਿਆਨ ਲੈ ਲੈਂਦਾ ਨਾ, ਉਹ ਕੀ ਕਰਦਾ, ਅੰਮ੍ਰਿਤ ਕਾ ਵਪਾਰੀ ਹੋ ਜਾਂਦਾ ਹੈ, ਅੰਮ੍ਰਿਤ ਕਾ ਵਪਾਰੀ ਹੋਵੇ। ਕਿਆ ਮਦ ਛੂਛੇ ਭਾਉ ਧਰੇ, ਕੀ ਹੈ ਛੂਛੇ ਜੇ, ਨਸ਼ੇ ਵਿੱਚ ਪਏ ਹੋਏ ਆ, ਬਾਕੀ ਸਾਰੇ ਨਸ਼ੇ ਵੱਡੇ ਨੇ ਅਤੇ ਸ਼ਰਾਬ ਦਾ, ਇਸ ਨੂੰ ਕਹਿੰਦੇ ਨੇ ਕਿਆ ਮਦ ਛੂਛੇ ਭਾਉ ਧਰੇ, ਕਿ ਝੂਠੇ ਨਸ਼ੇ ਦੇ ਵਿੱਚ ਪਿਆਰ ਤੂੰ ਰੱਖਿਆ ਹੋਇਆ ਦੇ ਨਾਲ। ਇਸ ਬਾਰੇ ਜਾਗ। ਇਸ ਤੋਂ ਬਾਅਦ ਸਾਨੂੰ ਹਰ ਕਿਸਮ ਦੇ ਹੰਕਾਰ ਦੀ ਜਿਹੜੀ ਸ਼ਰਾਬ ਦਾ ਨਸ਼ਾ ਚੜਿਆ ਹੋਇਆ, ਮੈਂ ਦੋਵੇਂ ਨਾਲ ਨਾਲ ਪੱਖ ਲਈ ਜਾ ਰਿਹਾ, ਸ਼ਬਦ ਐਲਕੋਹੋਲਿਕ ਸ਼ਰਾਬ ਦੇ ਅਗੇਂਸਟ ਹੈ, ਪਰ ਨਾਲ ਨਾਲ ਅਸੀਂ ਸਾਰਾ ਸਮਝਣਾ ਹੈ। ਮਤੇ ਸਾਨੂੰ ਕੋਈ ਕਵੇ ਸਿਰਫ ਸ਼ਰਾਬ ਕੇ ਅਗੇਂਸਟ ਹੈ, ਬੈਕਵਰਡ ਹੈ, ਵੀ ਆਰ ਟਾਕਿੰਗ ਅਬਾਊਟ ਆਲ ਸ਼ਰਾਬਸ, ਆਲ ਨਸ਼ੇ। ਪਰ ਉਹ ਸਮਝੇਗਾ ਕਿ ਇਹ ਸਾਰਿਆਂ ਨਸ਼ਿਆਂ ਬਾਰੇ ਗੱਲ ਕਰ ਰਹੇ ਨੇ, ਤਾਂ ਆਪ ਐਲਕੋਹਲ ਵਰਗੀ ਨਿੱਕੀ ਜਿਹੀ ਚੀਜ਼ ਹੀ ਪੀ ਲੈਂਦੇ ਨੇ। ਹੰਕਾਰ ਦਾ ਨਸ਼ਾ ਵੱਡਾ ਹੈ, ਗਿਆਨ ਦਾ ਨਸ਼ਾ ਵੱਡਾ ਹੈ, ਬਰਾਦਰੀ ਦਾ ਨਸ਼ਾ ਵੱਡਾ ਹੈ, ਆਪਣੇ ਵੱਡੇ ਬਿਜ਼ਨਸ ਦਾ ਨਸ਼ਾ ਵੱਡਾ ਹੈ, ਆਪਣੇ ਮੈਨਹੁੱਡ ਦਾ, ਮੈਂ ਪਤੀ ਹੂੰ, ਮੈਂ ਘਰ ਕਾ ਮਾਲਕ ਹੂੰ, ਇਹ ਨਸ਼ਾ ਵੱਡਾ ਹੈ। ਗੁਰੂ ਕੇ ਸਿੱਖ ਛੋਟਾ ਜਿਹਾ ਐਲਕੋਹਲ ਦਾ ਵੀ ਨਸ਼ਾ ਕਰ ਲੈਂਦੇ ਨੇ। ਅਫਸੋਸ, ਲੋਕ ਇਹ ਹੱਸਣਗੇ ਸਾਡੇ 'ਤੇ, ਪਰ ਸਾਨੂੰ ਜਦੋਂ ਉਹ ਵੇਖਦੇ ਨੇ ਕਿ ਇਹ ਮਾਡਰਨ ਪੁਣੇ ਦੇ ਚੱਕਰ ਵਿੱਚ ਆਪਣੇ ਘਰ ਆਪਣੇ ਆਰਕੀਟੈਕਟ ਨੂੰ ਕਹਿੰਦੇ ਨੇ ਸਭ ਕੁਝ ਸੋਹਣਾ ਬਣਾਓ, ਪਰ ਫਾਲਤੂ ਭਾਵੇਂ ਪੈਸੇ ਲੱਗਣ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਬਹੁਤ ਵਧੀਆ ਬਣਾਉਣਾ, ਲੇਕਿਨ ਉਸ ਤੋਂ ਇਲਾਵਾ ਨਾ ਮੈਂ ਸੋਸਾਇਟੀ 'ਚ ਪ੍ਰਵਾਨ ਹੋਣਾ ਚਾਹੁੰਦਾ, ਉਸ ਨਾਲੋਂ ਵੀ ਭਾਵੇਂ 1 ਲੱਖ ਰੁਪਇਆ ਵਾਧੂ ਲੱਗੇ, ਬਾਹਰ ਬੜੀ ਸੋਹਣੀ ਬਣਾਉਣਾ, ਤੇ ਮੈਂ ਤੁਹਾਨੂੰ ਟਿਕਟ ਦੇ ਪੈਸੇ ਦਿੰਦਾ, ਫੋਰਨ ਕੰਟਰੀ ਦੇਖ ਕੇ ਆਓ, ਸਟਾਈਲ ਦੇਖ ਦੇਖ ਕੇ ਆਓ, ਮੇਰੇ ਘਰ ਵਿੱਚ ਮੋਸਟ ਐਕਸਕਲੂਸਿਵ ਬਾਰ ਹੋਣੀ ਚਾਹੀਦੀ ਹੈ। ਤੇ ਮਤੇ ਦੁਨੀਆ ਕਹੇ ਕਿ ਗੁਰੂ ਕਾ ਸਿੱਖ ਹੈ, ਬਾਣੀ ਪੜ੍ਹਦਾ ਸੱਚ, ਸਿੱਖਦਾ ਸੱਚ। ਓਏ, ਗੁਰੂ ਕੇ ਸਿੱਖਾਂ ਵਾਸਤੇ 1947 ਤੋਂ ਪਹਿਲਾਂ ਇਹ ਹੁੰਦਾ ਸੀ, ਜਦੋਂ ਅੰਗਰੇਜ਼ ਕਹਿੰਦਾ ਸੀ ਕਿ ਗੁਰਦੁਆਰੇ ਦੇ ਸਿੱਖ ਜਾਏ, ਜਿਹੜੀ ਗੁਰੂ ਕੀ ਸਿੱਖੀ ਲੈ ਕੇ ਸਿੱਖ ਜਿਹੜੇ ਨੇ, ਇਹਨਾਂ ਦੀ ਕਚਹਿਰੀ 'ਚ ਮੈਂ ਅਗਵਾਈ ਮੰਨਾਂਗਾ। ਉਹ ਜ਼ਮਾਨਾ ਸੀ, ਅੱਜ ਦੀ ਡੇਟ 'ਚ ਉਹ ਸਾਨੂੰ ਤੱਕਦੇ ਨੇ। ਸਾਡੇ ਘਰ 'ਚ ਜਦੋਂ ਅਖੰਡ ਪਾਠ ਰੱਖਿਆ ਜਾਂਦਾ, ਬਾਬਾ ਜੀ ਲੈ ਜਾਂਦੇ ਨੇ, ਬਾਰ ਸਾਫ਼ ਕਰ ਦਿੱਤੀ ਜਾਂਦੀ ਹੈ, ਅਤੇ ਜਦੋਂ ਬਾਬਾ ਜੀ ਨੂੰ ਲੈ ਜਾਂਦੇ ਨੇ ਫਿਰ ਬਾਰ ਸਜਾ ਦਿੱਤੀ ਜਾਂਦੀ ਹੈ। ਉਹ ਸਾਡੇ ਘਰਾਂ ਦੇ ਵਿੱਚ ਬੜੇ ਮਾਣ ਦੇ ਨਾਲ ਸਾਰੀਆਂ ਸ਼ਰਾਬਾਂ ਦੇ ਛੋਟੇ ਛੋਟੇ ਸੈਂਪਲ ਲਗਾਏ ਜਾਂਦੇ ਨੇ, ਅਤੇ ਜੇ ਉਹਨਾਂ ਨੂੰ ਕਹੋ ਕਿ ਅੱਛਾ ਤੁਸੀਂ ਇੱਥੇ ਗੁਰਬਾਣੀ ਦੀ ਕੋਈ ਕੋਟੇਸ਼ਨ ਦੀ ਆਰਟੀਕਲ ਹੀ ਲਗਾ ਲਓ, ਉਹ ਨਹੀਂ, ਉਹਨੇ ਡਰਾਇੰਗ ਰੂਮ ਵਿੱਚ, ਡਰਾਇੰਗ ਰੂਮ ਹੈ ਨਸ਼ਈਆਂ ਵਾਸਤੇ, ਡਰਾਇੰਗ ਰੂਮ ਹੈ ਜਿਨ੍ਹਾਂ ਦੀ ਮੱਤ ਟਿਕਾਣੇ ਨਹੀਂ ਹੁੰਦੀ ਉਹਨਾਂ ਵਾਸਤੇ। ਇਹ ਸਾਡਾ ਕਲਚਰ ਹੈ ਨਹੀਂ, ਇਹ ਦਿਸ ਇਜ਼ ਨਾਟ ਅਵਰ ਕਲਚਰ ਐਟ ਆਲ। ਜਿਹੜੇ ਗੁਰੂ ਨਾਨਕ ਸਾਹਿਬ ਸਾਨੂੰ ਅੰਮ੍ਰਿਤ ਕਾ ਵਪਾਰ ਹੀ ਹੋਵੇ ਸਿਖਾ ਰਹੇ ਨੇ, ਖੰਡੇ ਕੀ ਪੌਲ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਛਕਾ ਰਹੇ ਨੇ ਕਿ ਤੂੰ ਨਸ਼ਾ ਨਹੀਂ ਕਰਨਾ, ਉਹ ਗੁਰੂ ਕੇ ਸਿੱਖ, ਅੰਮ੍ਰਿਤ ਕਾ ਵਪਾਰੀ ਹੋਵੇ। ਕਿਆ ਮਦ ਛੂਛੇ ਭਾਵਤਰ, ਇਹ ਛੂਛੇ ਦੇ ਮਦ ਜਿਹੜਾ ਰਾਤੀ ਪੀਤਾ ਸਵੇਰੇ ਉਤਰ ਗਿਆ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਕੀ ਸਾਖੀ, ਸਾਖੀ ਡਜ਼ ਨਾਟ ਮੀਨ ਸਟੋਰੀ, ਸਾਖੀ ਮੀਨ ਸਿੱਖਿਆ। ਜਿਵੇਂ ਕਹਿੰਦੇ ਨਾ ਗੁਰਸਾਖੀ ਕਾ ਉਜਿਆਰਾ, ਉਜਿਆਰਾ ਮੀਨਸ ਗਿਆਨ, ਚਾਨਣ। ਗੁਰੂ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਦੀ ਸਿੱਖਿਆ ਜਿਹੜੀ ਹੈ ਨਾ ਇਹ ਅੰਮ੍ਰਿਤ ਬਾਣੀ ਹੈ, ਇਹ ਤੇਰਾ ਸੱਚ ਦਾ ਨਸ਼ਾ ਕਦੇ ਨਹੀਂ ਆ ਉਤਰਨ ਦੇਗੀ। ਪੀਵਤ ਹੀ ਪ੍ਰਵਾਨ ਪਿਆ, ਤੂੰ ਇਹ ਪੀ ਲੈ ਤੂੰ ਪ੍ਰਵਾਨ ਹੋਏਗਾ, ਤੈਨੂੰ ਸਾਰੇ ਪਸੰਦ ਕਰਨਗੇ, ਤੇਰੇ ਨਾਲ ਸਾਰੇ ਪਿਆਰ ਕਰਨਗੇ, ਤੇਰਾ ਸਾਰੇ ਸਤਿਕਾਰ ਕਰਨਗੇ। ਲੇਕਿਨ ਅਸੀਂ ਸੋਚਦੇ ਹਾਂ ਕਿ ਜੇ ਮੈਂ ਐਲਕੋਹਲ ਪੀਵਾਂਗਾ ਤਾਂ ਸਾਰੇ ਪਿਆਰ ਕਰਨਗੇ। ਓ ਨੋ, ਲੋਕ ਕਹਿੰਦੇ ਨੇ ਫਲਾਣੇ ਦਾ ਜਿਗਰ ਖਰਾਬ ਹੋ ਗਿਆ, ਬਹੁਤ ਪੀਂਦਾ ਸੀ, ਫਲਾਣਾ ਦੇਖੋ ਜੀ ਪੀਲੀਆ ਹੋ ਗਿਆ, ਬਹੁਤ ਪੀਂਦਾ ਸੀ, ਫਲਾਣੇ ਦੀ ਕਿਡਨੀਆਂ ਫੇਲ ਹੋ ਗਈਆਂ, ਬਹੁਤ ਪੀਂਦਾ ਸੀ, ਫਲਾਣੇ ਦਾ ਇਹ ਹੋ ਗਿਆ। ਜਿਹੜੇ ਕਹਿੰਦੇ ਸਨ ਨਾ ਮੈਂ ਰੋਜ਼ ਰਾਤ ਨੂੰ ਪੀ ਕੇ ਸੌਂ ਜਾਂਦਾ, ਉਹ ਅਗਲੀ ਦਫ਼ਾ ਮੈਂ ਆਇਆ ਤਾਂ ਮੈਨੂੰ ਕਹਿੰਦੇ ਨੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ। ਮੈਂ ਕਿਹਾ ਕਿ ਕਹਿੰਦਾ ਭਾਵੇਂ ਮੇਰੀ ਉਮਰ ਤੁਹਾਡੇ ਪਿਤਾ ਜਿੰਨੀ ਹੈ ਪਰ ਮੈਂ ਮੁਥਾਜ ਹੋ ਗਿਆ ਇਤਨਾ ਕਿ ਸਵੇਰੇ ਜਿਉਂ ਹੀ ਮੇਰੀ ਅੱਖ ਖੁੱਲਦੀ ਹੈ ਮੈਂ ਵੋਟੀ ਨੂੰ ਕਿਹਾ ਮੇਰੇ ਸਰਹੰਦੀ ਨਾ ਸ਼ਰਾਬ ਦੀ ਬੋਤਲ ਅਤੇ ਗਲਾਸ ਰੱਖ ਦਿਆ ਕਰ ਅਤੇ ਬੋਤਲ ਖੋਲ੍ਹ ਦਿਆ ਕਰ ਕਿਉਂਕਿ ਮੈਨੂੰ ਅੱਖਾਂ ਮਲਦਿਆਂ ਮਲਦਿਆਂ ਉਹਦੀ ਸੀਲ ਖੋਲ੍ਹਣੀ ਮੁਸ਼ਕਲ ਹੁੰਦੀ ਅਤੇ ਮੈਨੂੰ ਦੱਸੋ ਮੈਂ ਤਾਂ ਮੁਥਾਜ ਹੋ ਗਿਆ। ਮੈਂ ਕਿਹਾ ਇਹ ਤਾਂ ਹੁਣ ਘਰ ਅੱਗ ਲੱਗ ਗਈ ਹੈ, ਜੈਸੇ ਘਰ ਲੱਗ ਗਿਆ ਅੱਗ ਜਾ ਕੂਆ ਖੋ ਦਿਓ, ਚਾਹ ਕਾਰਜ ਨਾ ਸੀ ਦੋਏ ਰੋਏ ਪਛਤਾਈਏ, ਅਬ ਕਿਆ ਅਬ ਤੁਹਾਰਾ ਲੀਵਰ ਸਭ ਕੁਝ ਖਰਾਬ ਹੋ ਗਿਆ। ਤਾਂ ਉਹਨਾਂ ਰੋਣ ਲੱਗ ਪਏ, ਕਹਿੰਦੇ ਮੈਨੂੰ ਇਹਦੇ ਕੋਲ ਛੁਡਾਓ, ਬਟ ਆਈ ਐਮ ਸੋਰੀ ਆਈ ਕੁਡ ਨਾਟ ਹੈਲਪ ਹਿਮ, ਨੈਕਸਟ ਟਾਈਮ ਵੈਨ ਆਈ ਕੇਮ ਡਾਕਟਰ ਸੈਡ ਹੀ ਟੋਲਡ ਮੀ ਹਿਜ ਵਾਈਫ ਟੋਲਡ ਮੀ। ਮੈਂ ਕੀ ਕਹਿੰਦੀ ਹੁਣ ਨਾ ਇਹਨਾਂ ਨੂੰ ਡਾਕਟਰ ਨੇ ਕਿਹਾ ਜੇ ਇੱਕ ਘੁੱਟ ਵੀ ਜੇ ਤੁਸੀਂ ਪੀਤੀ ਤਾਂ ਮਰ ਜਾਓਗੇ, ਇਸ ਕਰਕੇ ਨਾ ਹੁਣੇ ਪੀ ਨਹੀਂ ਸਕਦੇ ਨੇ, ਇਹਨਾਂ ਗਲਾਸ ਨੂੰ ਇੰਝ ਲਾਉਂਦੇ ਨੇ ਅੰਦਰ ਜਾਂਦੀ ਨਹੀਂ ਹੈ। ਐਸੀ ਗੱਲ ਜੇ ਵਾਪਰਦੀ ਹੈ ਤਾਂ ਇਹਦਾ ਮਤਲਬ ਸਾਨੂੰ ਸਾਡੇ ਘਰਾਂ ਵਿੱਚ ਵੀ ਇਨਫੈਕਟ ਪ੍ਰਵਾਨ ਨਹੀਂ ਕੀਤਾ ਜਾਂਦਾ। ਪੀਵਤ ਹੀ ਪ੍ਰਵਾਨ ਪਿਆ ਵਾਲੀ ਸ਼ਰਾਬ ਜੋ ਅਸੀਂ ਨਹੀਂ ਪੀਤੀ, ਦੁਨੀਆ ਸੋਸਾਇਟੀ ਦੇ ਵਿੱਚ ਗਲਾਸ ਖੜਕਾ ਕੇ ਅਸੀਂ ਸੋਚਿਆ ਮੈਂ ਪ੍ਰਵਾਨ ਹੋ ਜਾਵਾਂਗਾ, ਸਾਨੂੰ ਪ੍ਰਵਾਨ ਕਰਦੇ ਨਹੀਂ ਨੇ। ਦਰਅਸਲ ਸਾਡੇ ਪਿੱਛੋਂ ਕਹਿੰਦੇ ਨੇ ਭਾਵੇਂ ਗੁਰਦੁਆਰੇ ਜਾਂਦਾ ਪਰ ਸ਼ਰਾਬ ਕਿਉਂ ਪੀਂਦਾ ਫਿਰ? ਸਾਡੇ ਬਾਰੇ ਇੰਝ ਗੱਲ ਹੁੰਦੀ ਹੈ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਦਰ ਦਰਸ਼ਨ ਕਾ, ਰੱਬ ਜੀ ਦੇ ਦਰ ਦਾ, ਉਹਦੇ ਦਰਸ਼ਨ ਦਾ, ਸੱਚ ਦਾ ਪ੍ਰੀਤਮ ਹੋਣਾ ਚਾਹੀਦਾ। ਮੁਕਤ ਬੈਕੁੰਠੈ ਕਰੈ ਕਿਆ, ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ ਨਾ ਉਹ ਸੱਚ ਦੇ ਦਰਸ਼ਨ ਦਾ ਪ੍ਰੀਤਮ ਹੋ ਜਾਂਦਾ, ਉਸ ਨੂੰ ਨਾ ਮੁਕਤੀ, ਮਰਨ ਤੋਂ ਬਾਅਦ ਮੁਕਤੀ, ਮਰਨ ਤੋਂ ਬਾਅਦ ਬੈਕੁੰਠ, ਮਰਨ ਤੋਂ ਬਾਅਦ ਸਵਰਗ, ਮਰਨ ਤੋਂ ਬਾਅਦ ਰੱਬ ਜੀ ਦੇ ਚਰਨਾਂ 'ਚ ਨਿਵਾਸ। ਕਿਸੇ ਵੀ ਚੀਜ਼ ਦੀ ਕੋਈ ਆਸ ਨਹੀਂ ਰਹਿੰਦੀ ਹੈ ਕਿਉਂਕਿ ਉਸਨੇ ਹੁਣੇ ਜੀਂਦੇ ਜੀ ਰੱਬ ਜੀ ਦੇ ਚਰਨਾਂ 'ਚ ਨਿਵਾਸ ਲੈ ਲਿਆ। ਇਸ ਦਾ ਮਤਲਬ ਜੋ ਐਲਕੋਹਲ ਪੀਤੇ ਹੈ ਉਹ ਰੱਬ ਜੀ ਦੇ ਚਰਨਾਂ 'ਚ ਪਹੁੰਚ ਨਹੀਂ ਪਾਉਂਦੇ ਨੇ, ਬਾਕੀ ਜਿਤਨੇ ਕਿਸਮਾਂ ਦੀ ਸ਼ਰਾਬ ਹੈ ਉਹ ਵਾਲੇ ਵੀ ਨਹੀਂ ਪਹੁੰਚ ਪਾਉਂਦੇ ਨੇ, ਪਰ ਉਹਦੇ ਵਾਸਤੇ ਮੁਕਤੀ ਔਰ ਸਭ ਕੁਝ ਸੁਪਰਫਲੂਅਸ ਹੋ ਜਾਂਦਾ ਜੀਂਦੇ ਜੀ ਪ੍ਰੈਜੈਂਟ 'ਚ। ਸਿਫਤੀ ਰੱਤਾ ਸਦ ਬੈਰਾਗੀ, ਸਿਫਤੀ ਉਹ ਰੱਬ ਜੀ ਦੀਆਂ ਸਿਫਤਾਂ ਦਾ ਹਮੇਸ਼ਾ ਰੱਤਿਆ ਹੁੰਦਾ, ਇਸ ਕਿਸਮ ਦਾ ਬੈਰਾਗੀ ਹੁੰਦਾ। ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਨੇ ਉਹਨਾਂ ਨੂੰ ਲੋਕ ਪੀਣ ਵਾਲੇ ਬੈਕਵਰਡ ਸਮਝਦੇ ਨੇ, ਪੀਣ ਵਾਲੇ ਸੋਚਦੇ ਨੇ ਜੇ ਅਸੀਂ ਸ਼ਰਾਬ ਛੋੜੀ ਤਾਂ ਅਸੀਂ ਸੋਸਾਇਟੀ ਤੋਂ ਆਊਟ ਹੋ ਜਾਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਸੱਚ ਦੀ ਸ਼ਰਾਬ ਪੀਏ ਨਾ, ਰੱਬ ਜੀ ਦੀ ਸਿਫਤਾਂ ਵਾਲਾ ਜੀਵਨ ਬਣਾ ਲੈ ਨਾ, ਇਹ ਬੈਰਾਗੀ ਹੈ, ਤੈਨੂੰ ਕੁਛ ਵੀ ਨਹੀਂ ਛੋੜ ਕੇ ਜਾਣਾ ਪਏਗਾ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਵਿੱਚੇ ਹੋਵੇ, ਮੁਕਤ ਵਾਲੀ ਗੇਮ ਸਮਝ ਆ ਜਾਏਗੀ। ਸਿਫਤੀ ਰੱਤਾ ਸਦ ਬੈਰਾਗੀ, ਪਰ ਐਲਕੋਹਲ ਵਾਲੀ ਸ਼ਰਾਬ ਜਾਂ ਦੁਨਿਆਵੀ ਜਿਤਨੀ ਕਿਸਮਾਂ ਦੀ ਸਾਡੀ ਮਾਇਆ ਵਾਲੀ ਹੈ, ਅਹੰਕਾਰ ਵਾਲੀ ਜਾਂ ਕੱਪੜਿਆਂ ਵਾਲੀ ਜਾਂ ਕਿਸੇ ਵੀ ਦਿਖਾਵੇ ਵਾਲੀ ਸ਼ਰਾਬ ਹੈ, ਉਹਨਾਂ ਸ਼ਰਾਬਾਂ ਦੇ ਨਸ਼ੇ ਵਿੱਚ ਜੂਏ ਜਨਮ ਨਾ ਹਾਰੈ। ਉਹ ਜਨਮ ਜੂਏ 'ਚ ਨਹੀਂ ਹਾਰਦਾ। ਕਹੋ ਨਾਨਕ ਸੁਣ ਪਾਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਪਾਰਥਰ ਜੋਗੀ ਨੂੰ ਮੁਖਾਤਿਬ ਕਰਕੇ ਕਹਿ ਰਹੇ ਨੇ। ਥੋੜ੍ਹੇ ਜਿਹੇ ਪੁਆਇੰਟ ਮੈਂ ਤੁਹਾਡੇ ਨਾਲ ਇਸ ਸ਼ਰਾਬ ਬਾਰੇ ਹੋਰ ਸ਼ੇਅਰ ਕਰਦਾ। ਸ਼ਰਾਬ ਅੰਗੂਰਾਂ ਦੀ ਬਣਦੀ ਹੈ, ਅੰਗੂਰ ਦੀ ਡੇਟ ਆਫ ਐਕਸਪਾਇਰੀ ਹੁੰਦੀ ਹੈ, ਇਸ ਕਰਕੇ ਸ਼ਰਾਬ ਅੰਗੂਰਾਂ ਦੀ ਬਣਦੀ ਹੈ ਅਤੇ ਸ਼ਰਾਬ ਦਾ ਨਸ਼ਾ ਰਾਤੀ ਪੀਓ ਸਵੇਰੇ ਐਕਸਪਾਇਰ ਹੋ ਜਾਂਦਾ। ਇਹ ਮੈਂ ਥੋੜ੍ਹੇ ਜਿਹੇ ਕੰਪੈਰੀਜ਼ਨ ਲਿਖੇ ਨੇ ਆਪਣੀ ਮੌਜ 'ਚ। ਐਂਟੀਬਾਇਓਟਿਕ ਅੱਜ ਅਮੈਰੀਕਾ ਵਿੱਚ ਕਾਫੀ ਹੱਦ ਤੱਕ ਨਾ ਮਨਾ ਕਰਦੇ ਨੇ ਡਾਕਟਰ। ਕਿਉਂ? ਇਹ ਜੀ ਇਹਦੇ ਸਾਈਡ ਇਫੈਕਟ ਬੜੇ ਨੇ। ਕਿ ਹੈ ਜੀ ਤੁਹਾਡਾ ਰੋਗ ਤਾਂ ਐਵੇਂ ਨਾ, ਪਰ ਇਸ ਤੋਂ ਇਲਾਵਾ ਸਾਰੀ ਬਾਡੀ 'ਤੇ ਨਾ ਔਰ ਸਾਈਡ ਇਫੈਕਟ ਬੜੇ ਸਾਰੇ ਕਰ ਜਾਏਗੀ। ਜਿਹੜੀਆਂ ਚੀਜ਼ਾਂ ਜਿਹੜੇ ਜਿਹੜੇ ਤੁਹਾਡੀ ਬਾਡੀ ਦੇ ਕੀਮਤੀ ਪਾਰਟਸ ਨੇ ਉਹਨਾਂ ਵਿੱਚ ਕੁਛ ਨੁਕਸਾਨ ਵੀ ਕਰ ਜਾਏਗੀ, ਉਹਨਾਂ ਉੱਤੇ ਕੁਛ ਡਾਇਨਾਮਾਈਟ ਵੀ ਸੁੱਟ ਜਾਏਗੀ, ਤੁਹਾਡੀ ਬਰਬਾਦੀ ਕਰ ਜਾਏਗੀ। ਇਸ ਕਰਕੇ ਐਂਟੀਬਾਇਓਟਿਕ ਨਾ ਖਤਰਨਾਕ ਹੈ। ਪਰ ਸ਼ਰਾਬ ਕੀ ਕਰਦੀ ਹੈ? ਜਿਹੜੇ ਲੋਕ ਕਹਿੰਦੇ ਇੱਕ ਪੈਗ ਪੀ ਲਿਆ ਤਾਂ ਕੀ ਹੋਇਆ, ਰਾਤੀ ਪੀ ਕੇ ਸੌਂ ਗਏ ਹਾਂ, ਉਹਨਾਂ ਇਹ ਐਂਟੀਬਾਇਓਟਿਕ ਵਾਂਗੂ ਹੋ ਜਾਏਗੀ ਆ। ਤੇਰੇ ਨਾ ਤੈਨੂੰ ਇੱਕ ਪੱਖੋਂ ਸਿਰਫ ਤੈਨੂੰ ਟੈਂਸਟ ਨੂੰ ਸਿਰਫ ਤੇਰੀ ਟੈਂਸ਼ਨ ਲਾ ਦੇਗੀ, ਉਤਾਰ ਦੇਗੀ। ਤੂੰ ਸੋਚਦਾ ਮੇਰਾ ਇਹ ਰੋਗ ਦੂਰ ਕਰ ਦੇਗੀ ਕਿ ਮੈਂ ਰਾਤੀ ਆਰਾਮ ਨਾਲ ਸੋ ਜਾਵਾਂਗਾ, ਪਰ ਐਂਟੀਬਾਇਓਟਿਕ ਵਾਂਗੂ ਸ਼ਰਾਬ ਨਾ ਤੇਰੇ ਅੰਦਰ ਹੋਰ ਬਥੇਰੇ ਸਾਰੇ ਨੁਕਸ ਪਾ ਦੇਗੀ ਆ। ਇਸ ਕਰਕੇ ਸੋਚ, ਸ਼ਰਾਬ ਟੇਕਸ ਯੂ ਟੂ ਪਾਸਟ। ਜਦੋਂ ਵੀ ਮਨੁੱਖ ਸ਼ਰਾਬ ਪੀਂਦਾ ਇਹ ਪਾਸਟ 'ਚ ਚਲਾ ਜਾਂਦਾ, ਕਿਉਂਕਿ ਇਹ ਪ੍ਰੈਜੈਂਟ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਸ਼ਰਾਬ ਸ਼ਰਾਬੀ ਦੀ ਸੰਗਤ ਕਰਦੇ ਨੇ, ਤੁਸੀਂ ਸ਼ਰਾਬ ਨਹੀਂ ਪੀਂਦੇ। ਕਦੇ ਵੀ ਸ਼ਰਾਬੀ ਸ਼ਾਮ ਨੂੰ ਨਹੀਂ ਕਹੇਗਾ ਆਓ ਉਹਦੇ ਨਾਲ ਚੱਲ ਕੇ ਬੈਠੀਏ, ਉਹ ਯਾਰ ਉਹਦੇ ਬਾਰੇ ਕੀ, ਭਾਵੇਂ ਮੇਰਾ ਜੀਜਾ ਭਾਵੇਂ ਮੇਰਾ ਭਰਾ ਹੈ ਭਾਵੇਂ ਕੋਈ ਹੈ, ਯਾਰ ਉਹ ਤੇ ਸੂਫੀ ਆ ਉਹ ਤੇ ਬਿਲਕੁਲ ਨਹੀਂ ਪੀਂਦਾ। ਕੋਈ ਬੰਦਾ ਲੱਭੋ, ਕੋਈ ਐਸੇ ਵਾਲਾ ਲੱਭੋ ਜਿਹੜਾ ਮੈਨੂੰ ਐਲਕੋਹਲ ਪਿਲਾਏ। ਤਾਂ ਇਹਦਾ ਮਤਲਬ ਕੀ ਹੋਇਆ, ਸ਼ਰਾਬੀ ਕਾਰਨਰ ਹੋ ਜਾਂਦਾ ਆਪਣੀ ਜ਼ਿੰਦਗੀ 'ਚ ਹਰ ਸ਼ਾਮ ਨੂੰ, ਕਿਉਂਕਿ ਉਸਨੂੰ ਇੱਕ ਪਰਟੀਕੁਲਰ ਸੈਕਟਰ ਦਾ ਬੰਦਾ ਚਾਹੀਦਾ ਹੈ ਜਿਹੜਾ ਸਿਰਫ ਉਸਨੂੰ ਸ਼ਰਾਬ ਪਿਲਾਏ। ਇਸ ਕਰਕੇ ਉਹ ਸਾਰੀ ਦੁਨੀਆ ਤੋਂ ਕਾਰਨਰ ਹੋ ਜਾਂਦਾ, ਆਪਣੀ ਲਾਈਫ ਲਿਮਿਟ 'ਚ ਕਰ ਲੈਂਦਾ। ਸ਼ਰਾਬ ਸ਼ਰਾਬ ਬਾਰੇ ਇੱਕ ਸਾਇੰਟਿਸਟ ਨਾਲ ਵਿਚਾਰ ਚੱਲ ਰਹੀ ਸੀ ਕਿ ਜੇਕਰ ਡੈੱਡ ਬਾਡੀ ਨੂੰ ਪ੍ਰਿਜ਼ਰਵ ਕਰਨਾ ਹੋਏ ਸ਼ਰਾਬ ਦੇ ਟੱਬ ਵਿੱਚ ਪਾ ਦਿਓ। ਫੋਰ ਐਗਜ਼ਾਮਪਲ, ਸ਼ਰਾਬ ਦੇ ਟੱਬ ਵਿੱਚ ਪਾਓ, ਯੂ ਕੈਨ ਪ੍ਰਿਜ਼ਰਵ ਦ ਡੈੱਡ ਬਾਡੀ ਫੋਰ ਲੌਂਗ ਟਾਈਮ। ਅਤੇ ਮੈਂ ਉਸੇ ਵੇਲੇ ਇਸਦਾ ਇਹ ਪੁਆਇੰਟ ਬਣਾ ਲਿਆ ਕਿ ਜੇ ਡੈੱਡ ਬਾਡੀ ਨੂੰ ਪ੍ਰਿਜ਼ਰਵ ਕਰਨਾ ਹੋਵੇ, ਡੈੱਡ ਬਾਡੀ ਨੂੰ ਜਿੰਦਾ ਜੇਕਰ ਰੱਖਣਾ ਹੋਵੇ ਤਾਂ ਸ਼ਰਾਬ ਦੇ ਟੱਬ ਵਿੱਚ ਪਾਈਦਾ, ਪਰ ਜੇ ਜਿੰਦੇ ਮਨੁੱਖ ਨੂੰ ਡੈੱਡ ਬਾਡੀ ਬਣਾਉਣਾ ਹੋਏ ਤਾਂ ਸ਼ਰਾਬ ਉਹਦੇ ਅੰਦਰ ਪਾ ਦੇਈਦਾ। ਅਤੇ ਸੋਚੀਏ ਜਦੋਂ ਅਸੀਂ ਆਪਣੇ ਘਰ ਪਹੁੰਚਦੇ ਹਾਂ, ਮੈਨੂੰ ਤਾਂ ਕਿਸੇ ਨੇ ਪੁੱਛਿਆ ਕਿ ਜੀ ਉਹ ਜੇ ਬੰਦਾ ਸ਼ਰਾਬ ਪੀਂਦਾ ਤਾਂ ਫਿਰ ਬੀਬੀ ਕੀ ਕਰੇ? ਉਹ ਮਾਈ ਭਾਗੋ ਬਣ ਕੇ ਤਾਂ ਦੇਖੋ ਕਾਹਦਾ ਡਰਨਾ, ਉਹ ਇਹਨਾਂ ਤੁਹਾਨੂੰ ਪੈਰਾਂ ਥੱਲੇ ਧਕੇਲ ਦਿੱਤਾ, ਇਹਨਾਂ ਨੇ ਆਪਣੇ ਨਸ਼ੇ ਦੀ ਮੌਜ 'ਚ ਤੁਹਾਡੇ ਤਨ ਨੂੰ ਯੂਜ਼ ਕਰਕੇ ਤੋੜ ਕੇ ਖਤਮ ਕਰ ਦਿੱਤਾ, ਇਹਨਾਂ ਨੇ ਬੱਚਿਆਂ ਦੇ ਸਾਰੇ ਫਿਊਚਰ ਬਰਬਾਦ ਕਰ ਦਿੱਤੇ ਨੇ, ਹੁਣ ਮਾਤਾਓ ਭੈਣੋ ਬੀਬੀਓ ਮੇਰੀਆਂ ਬੱਚਿਓ ਜਾਗ ਪਵੋ। ਸਰਕਾਰ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ, ਬਾਰਸ ਬੰਦ ਕਰਾਉਣ ਦੀ ਲੋੜ ਨਹੀਂ ਹੈ, ਤੁਸੀਂ ਜਾਗ ਪਓ ਬਸ, ਇਹਨਾਂ ਦਾ ਦਿਮਾਗ ਜਗਾ ਦਿਓ ਬਸ। ਸ਼ਰਾਬੀ ਨਸ਼ੇ 'ਚ ਕਹਿੰਦੇ ਨੇ ਸੱਚ ਬੋਲਦਾ, ਤਾਂ ਮੈਂ ਸੋਚਿਆ ਅੱਛਾ ਇਹਦਾ ਮਤਲਬ ਜਦੋਂ ਨਸ਼ੇ 'ਚ ਨਹੀਂ ਹੁੰਦਾ ਤਾਂ ਝੂਠ ਬੋਲਦਾ, ਪਰ ਗੁਰੂ ਕਾ ਸਿੱਖ ਜਦੋਂ ਉਸਨੂੰ ਸੱਚ ਦਾ ਨਸ਼ਾ ਚੜ੍ਹ ਜਾਏ ਉਹ 24 ਆਵਰਸ ਐਂਡ ਹੋਲ ਲਾਈਫ ਸੱਚ ਬੋਲਦਾ ਹੈ। ਸ਼ਰਾਬੀ ਕਿਸੇ ਦੇ ਭਲੇ ਜੋਗਾ ਰਹਿੰਦਾ ਹੀ ਨਹੀਂ ਹੈ। ਅਮਰੀਕਾ ਵਿੱਚ ਮੈਂ ਦੇਖਦਾ ਲੋਕ ਸ਼ਰਾਬ ਪੀਂਦੇ ਨੇ ਤਾਂ ਅਚਾਨਕ ਕਿਸੇ ਵੇਲੇ ਵੀ ਪੁਲਿਸ ਦੀ ਕਾਰ ਆਉਂਦੀ ਹੈ ਜਾਂ ਚੈੱਕ ਪੋਸਟ ਆਉਂਦੀ ਹੈ ਜਿੱਥੇ ਅਸੀਂ ਟੋਲ ਪਾਉਂਦੇ ਹਾਂ, ਉੱਥੇ ਬੈਲੂਨ ਟੈਸਟ ਕਰਦੇ ਨੇ, ਬੈਲੂਨ ਦਾ ਕਲਰ ਚੇਂਜ ਹੋ ਜਾਂਦਾ, ਪਤਾ ਲੱਗ ਜਾਂਦਾ ਸ਼ਰਾਬ ਪੀਤੀ ਹੋਈ ਹੈ। ਪੁਲਿਸ ਵਾਲਾ ਕਿਸੇ ਹਾਲਤ ਵਿੱਚ ਉਹ ਕਾਰ ਨੂੰ ਚਲਾ ਕੇ ਜਾਣ ਨਹੀਂ ਦਿੰਦਾ, ਕਹਿੰਦਾ ਜਾਂ ਤਾਂ ਤੁਸੀਂ ਉਤਰੋ ਤੁਹਾਡੀ ਵੋਟੀ ਚਲਾਏਗੀ ਅਤੇ ਜਾਂ ਇਹ ਕਾਰ ਇੱਥੇ ਖੜੀ ਰਹੇਗੀ। ਜਦੋਂ ਤੱਕ ਤੁਹਾਡੇ ਐਲਕੋਹਲ ਕੰਟੈਂਟਸ ਦੀ ਪਰਸੈਂਟੇਜ ਖਤਮ ਨਹੀਂ ਹੁੰਦੀ ਮੈਂ ਦੁਬਾਰਾ ਬੈਲੂਨ ਟੈਸਟ ਕਰਾਂਗਾ, ਤਾਂ ਤੱਕ ਤੁਹਾਨੂੰ ਮੈਂ ਡਰਾਈਵ ਅਲਾਓ ਨਹੀਂ ਕਰਾਂਗਾ। ਤੁਹਾਡੇ ਉੱਤੇ ਬੜੇ ਲੋਕਾਂ ਦੀ ਜ਼ਿੰਦਗੀ ਸਟੇਕ 'ਤੇ ਹੈ, ਜਿਤਨੇ ਐਕਸੀਡੈਂਟ ਹੁੰਦੇ ਅਸੀਂ ਕਿਸਮਤ ਨਾਲ ਜੋੜ ਦਿੰਦੇ ਹਾਂ, ਸ਼ਰਾਬੀਆਂ ਦੇ ਕਾਰਨ ਹੁੰਦੇ ਜੇ। ਤਾਂ ਮੈਂ ਦੇਖਦਾ ਜਦੋਂ ਸ਼ਰਾਬ ਪੀ ਲੈਂਦੇ ਨੇ ਉਹਨਾਂ ਨੂੰ 2 ਦੇ 4 ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉਹਨਾਂ ਦੀ ਵੋਟੀ ਸਮਝ ਜਾਂਦੀ ਆ। ਉਹਨਾਂ ਦੀ ਵੋਟੀ ਕਹਿੰਦੀ ਲਿਆਓ ਚਾਬੀ ਉਰੇ ਕਰੋ, ਹੁਣ ਤੁਸੀਂ ਆਪਣੇ ਜੋਗੇ ਨਹੀਂ ਰਹੇ। ਉਹਨਾਂ ਦੀ ਵੋਟੀ ਉਹਨਾਂ ਨੂੰ ਮੋਢਾ ਦੇ ਕੇ ਆਪਣੇ ਬੱਚੇ ਨੂੰ ਕਹਿੰਦੀ ਆ, ਆ ਪਾਪਾ ਜੀ ਹੁਣ ਟੁਰਨ ਜੋਗੇ ਨਹੀਂ ਰਹੇ, ਤੇਰਾ ਪਾਪਾ ਨਾ ਟੁਰਨ ਜੋਗਾ ਨਹੀਂ ਰਿਹਾ, ਆ ਇਹਨੂੰ ਬਾ ਕਿਸੇ ਤਰ੍ਹਾਂ। ਉਹਨੂੰ ਬਾਂਦੇ ਨੇ, ਫਿਰ ਉਹ ਕਾਰ ਚਲਾ ਕੇ ਲਿਆਉਂਦੀ ਆ, ਉਹ ਤੂੰ ਆਪਣੇ ਜੋਗਾ ਨਹੀਂ ਰਿਹਾ। ਤੂੰ ਕਿਵੇਂ ਕਹਿੰਦਾ? ਉਹ ਜੇਕਰ ਇਹ ਗੱਲ ਹੈ ਤਾਂ ਤੂੰ ਸ਼ਾਮ ਨੂੰ ਜਦੋਂ ਪੀਨਾ, ਮੈਂ ਕਈਆਂ ਨੂੰ ਤੱਕਦਾ ਜੀ ਰਾਜ ਸਾਹਿਬ ਦਾ ਪਾਠ ਕਰਨਾ, ਆਓ ਪਾਠ ਕਰ ਲਈਏ, ਜਲਦੀ ਪਾਠ ਕਰ ਲਈਏ, ਜਲਦੀ ਪਾਠ ਕਰ ਲਈਏ, ਪਰ ਪਾਠ 6 ਵਜੇ ਸ਼ੁਰੂ ਨਹੀਂ ਹੋਇਆ, 7 ਵੱਜ ਗਏ, 7 ਸ਼ੁਰੂ ਨਹੀਂ ਹੋਇਆ, 8 ਵੱਜ ਗਏ, 8 ਸ਼ੁਰੂ ਨਹੀਂ ਹੋਇਆ, 9 ਵੱਜ ਗਏ, ਪਾਠ ਕਰ ਲਈਏ, ਪਾਠ ਕਰ ਲਈਏ। ਮੈਂ ਕਿਹਾ ਪਾਠ ਪਹਿਲਾਂ ਤੁਹਾਨੂੰ ਕਾਹਨੂੰ ਕਰਨ ਦੀ ਪਈ ਹੋਈ ਆ, ਰੋਟੀ ਖਾ ਕੇ ਕਰ ਲੈਣਾ, ਬਾਅਦ ਵਿੱਚ ਪਤਾ ਲੱਗਾ। ਨਹੀਂ, ਪਾਠ ਕਰਕੇ ਉਹਨੇ ਨਾ ਪੀਣੀ ਜੋ ਹੈ, ਆਪਣੇ ਜੋਗਾ ਨਹੀਂ ਰਿਹਾ। ਉਹ ਤੇਰਾ ਪੁੱਤਰ ਜਦੋਂ ਤੇਰੇ ਹੱਥ ਨਾਲ ਗਲਾਸ ਲੈ ਕੇ ਪੀਏਗਾ, ਉਸ ਵੇਲੇ ਮੰਨਾਂਗੇ ਇਟ ਇਜ਼ ਜਸਟੀਫਾਈਡ। ਸ਼ਰਾਬੀ ਅੰਦਰੋਂ ਕਮਜ਼ੋਰ, 5 ਵਿਕਾਰ ਇਸ 'ਤੇ ਹਮਲਾ ਕਰ ਦਿੰਦੇ ਨੇ, ਪਰ ਜਿਹੜਾ ਸੱਚ ਦੀ ਰੀਅਲ ਸ਼ਰਾਬ ਪੀ ਲੈਂਦਾ, ਉਹ ਅੰਦਰੋਂ ਅਤੇ ਬਾਹਰੋਂ ਤਾਕਤਵਰ ਹੋ ਜਾਂਦਾ। ਇਸ ਨੂੰ ਕਿਸੇ ਪਾਸੋਂ ਕੋਈ ਵਿਕਾਰ ਹਮਲਾ ਨਹੀਂ ਕਰ ਸਕਦੇ ਨੇ। ਅਸੀਂ ਕਿਉਂ ਨਹੀਂ ਸੋਚਦੇ? ਅਸੀਂ ਕਿਉਂ ਜਸਟੀਫਾਈ ਕਰਦੇ ਹਾਂ ਕਿ ਜੇ ਮੈਂ ਰਾਤੀ ਪੀ ਕੇ ਸੌਂ ਗਿਆ, ਉਹ ਤੂੰ ਕਿਉਂ ਸੌਂ ਗਿਆ? ਜੇ ਤੇਰੇ ਪੜੋਸ 'ਤੇ ਕੋਈ ਆਵਾਜ਼ ਮਾਰੇ ਤਾਂ ਤੂੰ ਆਪਣੇ ਜੋਗਾ ਨਹੀਂ ਹੋਏਗਾ, ਤੇਰੀ ਵੋਟੀ ਆਵਾਜ਼ ਮਾਰੇ ਤਾਂ ਤੇਰੀ ਮਾਂ ਆਵਾਜ਼ ਮਾਰੇ ਤਾਂ ਤੂੰ ਆਪਣੇ ਜੋਗਾ ਨਹੀਂ ਹੋਏਗਾ। ਉਹ ਮੈਂ ਤਾਂ ਇੱਥੇ ਸੁਣਿਆ ਕਿ ਜੀ ਉਹ ਕਹਿੰਦੇ ਨੇ ਜੀ ਕਿ ਕੂਲਰ ਦੀ ਆਵਾਜ਼ 'ਚ ਹੀ ਪੜੋਸੀ ਦੀ ਧੀ ਨੂੰ ਉਹਨਾਂ ਨੇ ਮਾਰ ਦਿੱਤਾ। ਜੀ ਕੂਲਰ ਦੀ ਆਵਾਜ਼ ਆ ਰਹੀ, ਸਾਨੂੰ ਪਤਾ ਨਹੀਂ ਲੱਗਿਆ। ਦਾਜ ਦੇ ਚੱਕਰ 'ਚ ਤੂੰ ਸ਼ਰਾਬ ਪੀਤੀ ਹੋਈ ਹੈ, ਤੈਨੂੰ ਨਹੀਂ ਪਤਾ ਕਿ ਨਾਲ ਦੇ ਕਮਰੇ 'ਚ ਕੀ ਵਾਪਰ ਜਾਂਦੀ ਹੈ, ਤੈਨੂੰ ਆਪਣਾ ਨਹੀਂ ਪਤਾ ਹੁੰਦਾ। ਸ਼ਰਾਬੀ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ ਨਾ, ਉਹ 24 ਆਵਰਸ ਤਪਦਾ ਪਰਉਪਕਾਰ ਨੂੰ ਹੋ ਜਾਂਦਾ, ਉਹ ਹਰ ਵੇਲੇ ਲੋਕਾਂ ਦਾ ਭਲਾ ਕਰਨਾ ਚਾਹੁੰਦਾ। ਜੇ ਤੁਸੀਂ ਕਹਿੰਦੇ ਹੋ ਕਿ ਇੱਕ ਪੈਗ, ਤੇ ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ, ਜਦੋਂ ਵੀ ਅਸੀਂ ਹਸਪੀਟਲ ਜਾਂਦੇ ਹਾਂ, ਕੋਈ ਵੀ ਫਾਰਮ ਭਰਵਾਉਂਦੇ ਨੇ, ਉਹਦੇ ਉੱਤੇ ਉੱਤੇ ਲਿਖਿਆ ਹੁੰਦਾ ਐਲਕੋਹੋਲਿਕ ਔਰ ਨੋਟ, ਸਮੋਕਿੰਗ ਔਰ ਨੋਟ। ਸਮੋਕਿੰਗ ਦੇ ਇਕੁਅਲੀ ਹੀ ਐਲਕੋਹੋਲ ਖਤਰਨਾਕ ਹੈ ਬਾਡੀ ਵਾਸਤੇ। ਡਾਕਟਰ ਨੂੰ ਪਹਿਲਾਂ ਹੀ ਧਿਆਨ ਕਰਨਾ ਪੈਂਦਾ, ਓ ਮਾਈ ਗੋਡ, ਇਹ ਬੰਦਾ ਨਾ ਆਪਣੀ ਬਾਡੀ ਦੇ ਅੰਦਰ ਬੜੀ ਬੜੀ ਵਾਰੀ ਗਲਾਸ ਖੜਕਾ ਖੜਕਾ ਕੇ ਬਹੁਤ ਸਾਰਾ ਮਲ ਮੂਤਰ ਪਾ ਚੁੱਕਾ, ਇਹਦੇ ਵਾਸਤੇ ਨਾ ਹੋਰ ਤਰੀਕੇ ਦੇ ਨਾਲ ਇਲਾਜ ਕਰਨਾ ਪਏਗਾ। ਹਿਜ਼ ਡਾਇਗਨੋਸ ਇਜ਼ ਡਿਫਰੈਂਟ ਫਰੋਮ ਦਾ ਐਲਕੋਹੋਲਿਕ। ਸ਼ਰਾਬੀ ਲੋਕਾਂ ਨੂੰ ਖੁਸ਼ ਕਰਨ ਲਈ ਸ਼ਰਾਬ ਦੀ ਨਦੀਆਂ, ਸ਼ਰਾਬੀ ਵਿਆਹ ਸ਼ਾਦੀ ਜਾਂ ਕਿਸੇ ਵੇਲੇ ਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸ਼ਰਾਬ ਦੀਆਂ ਨਦੀਆਂ ਵਹਾ ਦਿੰਦਾ ਹੈ, ਲੋਕਾਂ ਨੂੰ ਖੁਸ਼ ਕਰਨ ਵਾਸਤੇ। ਪਰ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ, ਉਹ ਲੋਕਾਂ ਦੇ ਭਲੇ ਵਾਸਤੇ ਆਪਣੇ ਖੂਨ ਦੀਆਂ ਨਦੀਆਂ ਵਹਾ ਦਿੰਦਾ। ਸ਼ਰਾਬੀ ਨਸ਼ੇ ਵਿੱਚ ਦੂਜਿਆਂ ਦਾ ਦੁੱਖ ਪਹਿਚਾਣ ਨਹੀਂ ਸਕਦਾ ਹੈ, ਪਰ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ, ਜਿਹੜੀ ਗੁਰੂ ਨਾਨਕ ਸਾਹਿਬ ਸਾਨੂੰ ਦੱਸ ਰਹੇ ਨੇ, ਔਰ ਉਸ ਸੱਚ ਦੇ ਨਸ਼ੇ ਵਿੱਚ 24 ਆਵਰਸ ਹਮੇਸ਼ਾ ਦੂਜਿਆਂ ਦੇ ਭਲੇ ਦੀ ਸੋਚਦਾ, ਦੂਜਿਆਂ ਦੇ ਦੁੱਖਾਂ ਨੂੰ ਸਮਝਦਾ ਹੈ। ਇੱਥੇ ਮੈਂ ਤੁਹਾਡੇ ਕੋਲੋਂ ਇਹ ਖਿਮਾ ਦਾ ਜਾਚਕ ਹਾਂ ਕਿ ਮੈਂ ਆਪਣੇ ਲੈਕਚਰ ਨੂੰ ਤਾਂ ਕੰਕਲੂਡ ਕਰਦਾ, ਲੇਕਿਨ ਕੁਐਸਚਨ ਆਨਸਰ ਦੀ ਬੇਨਤੀ ਕਰਦਾ, ਤੁਸੀਂ ਕੁਐਸਚਨ ਆਨਸਰ ਕਰ ਸਕਦੇ ਹੋ।
ਵੀਰ ਜੀ, ਮੈਨੂੰ ਮੇਰੀਆਂ ਲਿਮਿਟਸ ਪਤਾ ਹੈ, ਅਗਰ ਡਾਕਟਰਸ ਐਡਵਾਈਸ ਕਰਨ ਤਾਂ ਕੀ ਮੈਂ ਸ਼ਰਾਬ ਥੋੜ੍ਹੀ ਪੀ ਸਕਦਾ?
ਮੈਂ ਪਹਿਲਾਂ ਇਸ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਚੁੱਕਾ, ਡਾਕਟਰ ਐਡਵਾਈਸ ਕਰਨ ਤਾਂ ਉਸ ਨੂੰ ਅਸੀਂ ਸਮਾਜ ਵਿੱਚ ਜਨਰਲਾਈਜ਼ ਕਰਕੇ ਪ੍ਰਵਾਨ ਨਹੀਂ ਕਰਾ ਸਕਦੇ ਹਾਂ। ਡਾਕਟਰ ਐਡਵਾਈਸ ਕਰਨ ਤਾਂ ਤੁਸੀਂ ਆਪਣੇ ਬਾਰੇ ਆਪਣੇ ਘਰ ਸੋਚੋ, ਪਰ ਅਸੀਂ ਜਨਰਲ ਡਿਸਕਸ ਕਰ ਰਹੇ ਹਾਂ ਕਿ ਸਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਪਰ ਡਾਕਟਰ ਐਡਵਾਈਸ ਤਾਂ ਕਰਦੇ ਨੇ ਕਿਉਂਕਿ ਡਾਕਟਰ ਪੀਣਾ ਚਾਹੁੰਦੇ ਨੇ। ਜੇਕਰ ਇਹ ਮੰਨ ਲਈਏ ਕਿ ਸ਼ਰਾਬ ਪੀਣੇ ਸੇ ਹਾਰਟ ਟ੍ਰਬਲ ਕੋ ਫਾਇਦਾ ਹੈ, ਜੇਕਰ ਇਹ ਮੰਨ ਲਈਏ ਕਿ ਸ਼ਰਾਬ ਪੀਣੇ ਸੇ ਉਮਰ ਲੰਬੀ ਹੋਤੀ ਹੈ, ਤਾਂ ਉਹ ਲਾਅ ਨੂੰ ਕਿਵੇਂ ਤੋੜਾਂਗੇ ਜੋ ਉਪਜੋ ਸੋ ਬਿਨਸ ਹੈ? ਜੇਕਰ ਇਹ ਮੰਨ ਲਈਏ ਕਿ ਡਾਕਟਰ ਸੱਚ ਕਹਿ ਰਿਹਾ, ਤਾਂ ਡਾਕਟਰ ਨੂੰ ਪੁੱਛੀਏ ਕਿ ਤੁਸੀਂ ਪੀਂਦੇ ਹੋ, ਤੇ ਯੂ ਆਰ ਸ਼ੋਰ ਦੈਟ ਯੂ ਵਿਲ ਲਿਵ ਐਟਲੀਸਟ 200 ਔਰ 300 ਈਅਰਸ? ਜੇਕਰ ਇਹ ਮੰਨ ਲਈਏ ਲੌਜਿਕ ਸੱਚ ਹੈ, ਤਾਂ ਮੈਂ ਪੂਰੀ ਦੁਨੀਆ ਭਰ ਦੇ ਡਾਕਟਰਾਂ ਦੇ ਨਾਲ ਚੈਲੰਜ ਕਰਕੇ ਗੱਲ ਕਰਦਾ, ਭਾਵੇਂ ਮੈਂ ਮੈਡੀਕਲ ਸਟੂਡੈਂਟ ਜਾਂ ਮੈਡੀਕਲ ਡਾਕਟਰ ਨਹੀਂ ਹਾਂ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਰਮਨੀ, ਇੰਗਲੈਂਡ, ਕੈਨੇਡਾ, ਸਵੀਡਨ, ਰਸ਼ੀਆ, ਅਮੈਰੀਕਾ, ਉੱਥੇ ਦੇ ਲੋਕਾਂ ਦੀ ਉਮਰ ਤਾਂ ਫਿਰ ਸਾਰੀ ਦੁਨੀਆ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਸੀ, ਕਿਉਂਕਿ ਡਾਕਟਰ ਕਹਿੰਦਾ, ਪਰ ਉਹਨਾਂ ਦੀ ਵੀ ਐਵਰੇਜ ਹੈ ਉਹ 70-80। ਉਹ ਜੇ 70-80 ਦੇ ਬਦਲੇ 90 ਤੁਹਾਡੀ ਹੋ ਵੀ ਗਈ ਡਾਕਟਰ ਦੇ ਆਖੇ ਪੈਗ ਪੀਣ ਦੇ ਕਾਰਨ, ਤਾਂ ਕੀ ਬਹੁਤਾ ਤੁਸੀਂ ਐਵਰੈਸਟ ਅਤੇ 3 ਸਿੰਘ ਲਹਿਰੀ ਬਣ ਕੇ ਝੰਡਾ ਲਾ ਲਓਗੇ? ਇਫ ਯੂ ਕੈਨੋਟ ਡੂ ਐਨੀਥਿੰਗ, ਫੋਰਗੈਟ ਇਟ, ਟੈਲ ਹਿਮ ਆਈ ਐਮ ਰੈਡੀ ਟੂ ਡਾਈ ਬਟ ਆਈ ਡੋਂਟ ਵਾਂਟ ਟੂ ਡੂ ਦਿਸ। ਤਾਂ ਆਪਣੀ ਲਿਮਿਟ ਨੂੰ ਨਾ, ਆਪਣੀ ਲਿਮਿਟ ਨੂੰ ਡਾਕਟਰ ਜੀ ਨੂੰ ਹੀ ਦਿਓ। ਪਰ ਜੇ ਤੁਸੀਂ ਬਾਰ ਬਾਰ ਡਾਕਟਰ ਜੀ ਨੂੰ ਜਾ ਕੇ ਪੁੱਛੋਗੇ ਤਾਂ ਮੈਨੂੰ ਡਾਕਟਰ ਜੀ ਉੱਤੇ ਇੱਕ ਜੋਕ ਯਾਦ ਆ ਗਿਆ। ਇੱਕ ਡਾਕਟਰ ਨੂੰ ਇੱਕ ਬੰਦਾ ਜਾ ਕੇ ਕਹਿੰਦਾ, ਡਾਕਟਰ ਸਾਹਿਬ ਮੇਰਾ ਪੇਟ ਖਰਾਬ ਹੈ, ਕੀ ਮੈਂ ਕੀ ਕਰਾਂ? ਡਾਕਟਰ ਨੇ ਕਿਹਾ ਤੁਸੀਂ ਕੀ ਖਾਧਾ? ਉਹਨੇ ਊਟ ਪਟਾਂਗ ਕੀ, ਆਲੂ ਬੁਖਾਰੇ ਅਤੇ ਮੈਂ ਭਟੂਰੇ, ਛੋਲੇ, ਸਮੋਸੇ, ਕਚੌੜੀ, ਯੇ ਵੋ, ਗੋਲਗੱਪੇ ਥੋੜ੍ਹੇ ਜਿਹੇ ਖਾਧੇ ਸਨ, ਯੇ ਖਾਧਾ ਸੀ, ਵੋ ਖਾਧਾ ਸੀ। ਅੱਛਾ ਖਾਧਾ ਤਾਂ ਤੁਸੀਂ, ਬਹੁਤ ਹੀ ਅੱਛਾ ਅੱਛਾ ਭੋਜਨ ਹੈ, ਪਰ ਹੁਣ ਤੁਸੀਂ ਪਤਾ ਕੀ ਕਰੋ, ਫਿੱਕੀ ਸਬਜ਼ੀ ਅਤੇ ਫਿੱਕੇ ਦਹੀਂ ਦੇ ਨਾਲ ਨਾਲ ਥੋੜ੍ਹੇ ਜਿਹੇ ਚਾਵਲ ਖਾਣਾ, ਬਾਕੀ ਹੋਰ ਕੁਛ ਨਾ ਖਾਣਾ। ਇਹ ਚਲਾ ਗਿਆ, ਬੂਹੇ ਤੋਂ ਵਾਪਸ ਆਇਆ, ਡਾਕਟਰ ਸਾਹਿਬ ਮੈਂ ਦਹੀਂ 'ਚ ਲੂਣ ਪਾ ਸਕਣਾ? ਹਾਂ ਹਾਂ ਪਾ ਸਕਦਾ। ਅੱਛਾ ਡਾਕਟਰ ਸਾਹਿਬ ਮੈਂ ਜੇ ਕਦੇ ਦਿਲ ਕਰੇ ਠੰਡਾ ਦੁੱਧ ਪੀ ਸਕਣਾ? ਹਾਂ ਪੀ ਸਕਦੇ ਹੋ। ਫਿਰ ਗਿਆ, ਫਿਰ ਵਾਪਸ ਆਇਆ, ਡਾਕਟਰ ਸਾਹਿਬ ਜੇ ਕਦੀ ਮੇਰਾ ਦਿਲ ਕਰੇ ਕੇਲਾ ਖਾ ਸਕਣਾ? ਖਾ ਸਕਦੇ ਹੋ। ਫਿਰ ਵਾਪਸ ਗਿਆ, ਫਿਰ ਡਾਕਟਰ ਸਾਹਿਬ ਮੈਂ ਸੇਬ ਖਾ ਸਕਣਾ? ਹਾਂ ਖਾ ਸਕਦੇ ਹੋ। ਡਾਕਟਰ ਸਾਹਿਬ ਜੇ ਮੈਂ ਅੱਛਾ ਫੁਲਕੇ ਨੂੰ ਉੱਪਰ ਚੋਪੜਾ ਲਾਤਾ, ਐਵੇਂ ਲੂਣ ਅਜਵੈਨ ਪਾ ਖਾ ਸਕ? ਹਾਂ ਖਾ ਸਕਦੇ ਹੋ। ਛੇਵੀਂ, ਸੱਤਵੀਂ, ਅੱਠਵੀਂ ਵਾਰੀ ਬਾਅਦ ਜੋ ਵਾਪਸ ਆਇਆ ਨਾ ਉੱਥੋਂ ਬੂਹੇ ਤੋਂ, ਤਾਂ ਡਾਕਟਰ ਨੂੰ ਵੇਖਣ ਸਾਰ ਕਹਿੰਦਾ, ਮੇਰਾ ਸਿਰ ਛੱਡ ਕੇ ਸਭ ਕੁਝ ਖਾ ਸਕਣਾ ਤੂੰ। ਇੱਥੇ ਤੁਸੀਂ ਉੱਚਾ ਬੋਲ ਪੀਂਦੇ
ਤੇ ਲਾਈਫ ਥੋੜੀ ਮਿਜ਼ਰੇਬਲ ਹੀ ਰਹੀ ਹੈ ਮੇਰੀ, ਤੇ ਅੱਜ ਕੱਲ ਉਹ ਮਿਜ਼ਰੇਬਲ ਲਾਈਫ ਵੇਖ ਵੇਖ ਕੇ ਮੇਰੀ ਬੇਟੀ ਹੁਣ ਕਹਿੰਦੀ ਹੈ ਕਿ ਜੇ ਆਫਟਰ ਮੈਰਿਜ, ਉਹ ਮੈਰਿਜ ਨਹੀਂ ਕਰਵਾਉਣਾ ਮੰਗਦੀ, ਕਹਿੰਦੀ ਆਫਟਰ ਮੈਰਿਜ ਇਹੀ ਲਾਈਫ ਰਹਿਣੀ ਹੈ ਤੇ ਮੈਂ ਮੈਰਿਜ ਨਹੀਂ ਕਰਵਾਉਣੀ। ਮੇਰੇ ਵਾਸਤੇ ਕੀ ਮੇਰੀ ਸੋਲਿਊਸ਼ਨ ਦੱਸੋ, ਕੀ ਕਰਾਂ ਮੈਂ ਉਸ ਵਾਸਤੇ?
ਬੜਾ ਅਜੀਬ ਜਿਹਾ ਕੁਐਸਚਨ ਹੈ, ਪਰ ਜੇਕਰ ਮੈਂ ਤੁਹਾਡੀ ਬੇਟੀ ਹੋਵਾਂ ਤੇ ਮੈਂ ਵੀ ਇਹੋ ਆਖਾਂ ਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਤੇ ਆਪਣੀ ਸਾਰੀ ਉਮਰ ਇੰਜ ਬਿਤਾ ਲਈ, ਪਰ ਮੈਂ ਤੇ ਅੱਗੇ ਇੰਜ ਨਹੀਂ ਬਿਤਾਉਣਾ ਚਾਹੁੰਦੀ। ਅੱਜ ਦੁਨੀਆ ਦੇ ਵਿੱਚ ਕਿਤਨੇ ਤਲਾਕ ਸਿਰਫ ਇਸ ਕਰਕੇ ਹੁੰਦੇ ਨੇ ਕਿ ਹਸਬੈਂਡ ਸਨੋਰਿੰਗ ਕਰਦਾ ਹੈ। ਅੱਜ ਦੁਨੀਆ ਵਿੱਚ ਕਿਤਨੇ ਤਲਾਕ ਸਿਰਫ ਇਸ ਕਰਕੇ ਹੋ ਰਹੇ ਨੇ ਕਿ ਮੇਰਾ ਹਸਬੈਂਡ ਜਾਂ ਸਪਾਊਸ, ਉਹਦੇ ਮੂੰਹ ਚੋਂ ਸਮੈਲ ਆਉਂਦੀ ਹੈ ਤੇ ਮਾਂ ਜੀ ਤੁਸੀਂ ਸਾਰੀ ਉਮਰ ਸਮੈਲ ਵਾਲੇ ਨਾਲ ਸੌਂਦੇ ਰਹੇ? ਮੈਂ ਤੇ ਨਹੀਂ ਸੌਣਾ ਚਾਹੁੰਦੀ। ਬਜਾਏ ਇਸ ਦੇ ਕਿ ਉਹਨਾਂ ਨੂੰ, ਉਹਨਾਂ ਵੇਲੇ ਤਾਂ ਸ਼ਾਇਦ ਥੋੜ੍ਹੀ ਗਰੀਬੀ ਸੀ, ਮੇਰੇ ਬੰਦੇ ਕੋਲ ਤਾਂ ਪੈਸੇ ਵੀ ਜ਼ਿਆਦਾ ਨੇ, ਉਹ ਤੇ ਹੋਰ ਜ਼ਿਆਦਾ ਪੀਆ ਕਰੇਗਾ, ਉਹ ਤੇ ਸ਼ਾਇਦ ਥੋੜ੍ਹੇ ਜਿਹੇ ਸੈਂਸੀਬਲ ਸਨ, ਉਹਨਾਂ ਮੈਨੂੰ ਮਾਰਿਆ ਨਹੀਂ, ਕੁੱਟਿਆ ਨਹੀਂ ਤੁਹਾਨੂੰ, ਪਰ ਮੈਨੂੰ ਤਾਂ ਕੁੱਟੇਗਾ ਵੀ, ਕੁਛ ਵੀ ਉਹ ਕਰ ਸਕਦਾ। ਮੈਂ ਇਸ ਕਰਕੇ ਕਰਾਉਣਾ ਹੀ ਨਹੀਂ ਚਾਹੁੰਦੀ, ਪਰ ਮਾਰਕੀਟ ਅੰਦਰ ਜਿੱਥੇ ਦੇਖੋ, ਜਿਹੜਾ ਮੁੰਡਾ ਦੇਖੋ ਉਹ ਸ਼ਰਾਬ ਪੀਂਦਾ, ਉਹਦੇ ਮਾਂ ਪਿਓ ਸ਼ਰਾਬ ਪੀਂਦੇ ਨੇ, ਉਹ ਸ਼ਰਾਬਾਂ ਵਰਤਾਉਂਦੇ ਨੇ, ਸ਼ਰਾਬ ਨੂੰ ਜਸਟੀਫਾਈ ਕਰਦੇ ਨੇ। ਮੈਨੂੰ ਜੇ ਢੰਗ ਦਾ ਖੰਡੇ ਕੀ ਪੌਲ ਛੱਕਿਆ, ਚੰਗੇ ਕਰੈਕਟਰ ਵਾਲਾ ਨਹੀਂ ਮਿਲਦਾ, ਤੇ ਮਾਂ ਜੀ ਮੈਂ ਨਾ ਪਾਪਾ ਜੀ ਦੀ ਛੁਡਾ ਕੇ ਤੇ ਤੁਹਾਡਾ ਜੀਵਨ ਸੁਖੀ ਕਰਕੇ ਤੁਹਾਡੇ ਚਰਨ ਕੁੱਟਿਆ ਕਰਾਂਗੀ, ਤੇ ਮੈਂ ਉਹ ਸ਼ਰਾਬੀ ਦੇ ਚਰਨ ਹੁਣ ਨਹੀਂ ਕੁੱਟਣ ਜਾਣਾ ਚਾਹੁੰਦੀ। ਇਸ ਕਰਕੇ ਆਈ ਡੋਂਟ ਟੂ ਸੋਲੂਸ਼ਨ ਇੰਜ ਕਰ ਸਕਦੇ ਹੋ ਕਿ ਧੀ ਧੀ ਦਾ ਜੇ ਵਿਆਹ ਕਰਨਾ ਚਾਹੁੰਦੇ ਹੋ ਤਾਂ ਧੀ ਦੇ ਨਾਲ ਰਲ ਜਾਓ ਤੇ ਦੋਵੇਂ ਰਲ ਕੇ ਦੋਵੇਂ ਮਾਈ ਭਾਗੋ ਬਣ ਜਾਓ ਤੇ ਪਾਪੇ ਦੀ ਛੁੜਾਓ। ਉਹ ਮਾਵਾਂ ਜਿਸ ਬੱਚੇ ਨੂੰ ਤੱਕਦੀਆਂ ਪੌੜੀਆਂ ਤੋਂ ਨਾ ਡਿੱਗ ਪਵੇ, ਮੈਂ ਤੱਕਿਆ ਉਹਦੇ ਨਾਲ ਪੈਰ ਦੇ ਨਾਲ ਨਾ ਇੱਕ ਰੱਸਾ ਬੰਨ ਦਿੰਦੀਆਂ ਵੀ ਠੀਕ ਹੈ ਕਮਰੇ ਤੋਂ ਉੱਥੇ ਤੱਕ ਜਾਵੇ, ਅੱਗੇ ਨਾ ਡਿੱਗ ਪਵੇ।
ਤੁਸੀਂ ਪਾਪਾ ਜੀ ਦੇ ਪੈਰਾਂ 'ਚ ਬੰਨ ਦਿਓ, ਜਿਹੜੀਆਂ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਪਈਆਂ ਉਹਨਾਂ ਚੁੱਕ ਕੇ ਗਾਰਬੇਜ ਸੁੱਟੋ, ਉਹਨਾਂ ਦੇ ਸਾਹਮਣੇ ਤੋੜੋ ਇੱਕ ਇੱਕ ਕਰਕੇ। ਤੁਸੀਂ ਟੌਰਚਰ ਸਹਾ ਲਿਆ, ਹੁਣ ਧੀ ਟੌਰਚਰ ਨਾ ਸਹਾਰੇ। ਤੁਹਾਡਾ ਪੁੱਤਰ ਵੀ ਇਹ ਵਾਲੀ ਗੇਮ ਖੇਡ ਕੇ ਕਿਸੇ ਵੀ ਬੇਟੀ ਨੂੰ ਆਪਣੀ ਨੂੰਹ ਬਣਾ ਕੇ ਇਹ ਗੇਮ ਨਾ ਕਰੇ। ਇਸ ਕਰਕੇ ਅੱਜ ਨਾ ਉਹ ਸਰਦਾਰ ਹੋਰਾਂ ਦਾ ਜਾਂ ਘਰ ਦੇ ਮਾਲਕਾਂ ਦਾ ਨਾ ਇਹ ਵੱਲ ਨਾ ਗਲਾਸ ਅਤੇ ਪਿਆਲਾ ਤੋੜੋ, ਅਤੇ ਜਦੋਂ ਉਹਨਾਂ ਦੇ ਸਾਥੀ ਆਉਣ ਅਤੇ ਬੂਹਾ ਬੰਦ ਕਰਕੇ ਉਹਨਾਂ ਨੂੰ ਕਹੋ, ਖਿਮਾ ਕਰਨਾ ਜੀ, ਇਹ ਗੁਰਸਿੱਖਾਂ ਦਾ ਘਰ ਹੈ, ਪਿਆਕੜਾਂ ਦਾ ਨਹੀਂ ਹੈ।
ਵੀਰ ਜੀ, ਮੈਂ ਤੁਹਾਡੇ ਵਿਚਾਰਾਂ ਤੋਂ ਬਹੁਤ ਇੰਪ੍ਰੈਸ ਹੋਇਆ ਅਤੇ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਮੇਰਾ ਇੱਕ ਦੋਸਤ ਹੈ ਜੋ ਇਸ ਵੇਲੇ ਇੱਥੇ ਮੌਜੂਦ ਨਹੀਂ ਹੈ, ਪਰ ਸ਼ਾਇਦ ਅਸੀਂ ਮੀਡੀਆ ਦੇ ਥਰੂ ਇਹ ਗੱਲ ਪਹੁੰਚਾ ਸਕੀਏ। ਉਹਦੇ ਦਾਦਾ ਜੀ ਸ਼ਰਾਬ ਪੀਂਦੇ ਹਨ, ਪਾਠ ਪੂਜਾ ਵੀ ਬੜੀ ਕਰਦੇ ਹਨ, ਅਤੇ ਸੋਸ਼ਲੀ ਵੀ ਉਹ ਇਸ ਮਾਮਲੇ 'ਚ ਬਹੁਤ ਚੰਗੇ ਹਨ। ਆਂਢੀ ਗਵਾਂਢੀ ਉਹਨਾਂ ਤੋਂ ਬਹੁਤ ਖੁਸ਼ ਰਹਿੰਦੇ ਹਨ, ਉਹਨਾਂ ਦੇ ਵਿਵਹਾਰ ਤੋਂ ਬੜੇ ਖੁਸ਼ ਰਹਿੰਦੇ ਨੇ, ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਉਹਦੇ ਪਿਤਾ ਜੀ ਵੀ ਸ਼ਰਾਬ ਪੀਂਦੇ ਹਨ ਅਤੇ ਨਾਲ ਨਾਲ ਸਾਦਾ ਜੀਵਨ ਵੀ ਬਤੀਤ ਕਰਦੇ ਹਨ। ਪਰ ਇਹ ਮੁੰਡਾ ਜਿਹੜਾ ਕਿ ਗੁਰਮਤ ਨੂੰ ਸਮਝਦਾ ਹੈ, ਪਰ ਜਦੋਂ ਉਹ ਆਪਣੇ ਪਿਤਾ ਜੀ ਨੂੰ ਸ਼ਰਾਬ ਦੇ ਅਗੇਂਸਟ ਬੋਲਦਾ ਹੈ ਤਾਂ ਉਹ ਕਹਿੰਦਾ, ਚੁੱਪ ਕਰ, ਪਹਿਲੇ ਸਾਡੇ ਵਰਗਾ ਬਣ ਕੇ ਦਿਖਾ ਤਾਂ ਗੱਲ ਕਰੀ। ਹੁਣ ਇਸ ਹਾਲਾਤ ਵਿੱਚ ਮੁੰਡਾ ਕੀ ਕਰ ਸਕਦਾ?
ਮੁੰਡਾ ਉਹਨਾਂ ਵਰਗਾ ਨਾ ਬਣੇ। ਉਹਨਾਂ ਵਰਗਾ ਬਣਿਆ ਤਾਂ ਮੁੰਡਾ ਵੀ ਇਸ ਤਰ੍ਹਾਂ ਧਰਮੀ ਕਰਮੀ ਵੀ ਬਣ ਜਾਏਗਾ ਅਤੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦੇਗਾ। ਸਭ ਤੋਂ ਪਹਿਲਾਂ ਤਾਂ ਮੁੰਡਾ ਇਹ ਸਟੈਪ ਚੁੱਕੇ ਕਿ ਮੈਂ ਪਾਪੇ, ਤੂੰ ਮੇਰਾ ਰੋਲ ਮਾਡਲ ਨਹੀਂ ਹੈ, ਦਾਦਾ ਜੀ ਤੁਸੀਂ ਮੇਰਾ ਰੋਲ ਮਾਡਲ ਨਹੀਂ ਹੋ, ਮੈਨੂੰ ਤਾਂ ਸ਼ਰਮ ਆ ਰਹੀ ਹੈ, ਉਹ ਆਮ ਸੋਰੀ, ਪਰ ਮੈਂ ਤੁਹਾਡੇ ਵਰਗਾ ਨਹੀਂ ਜੇ ਬਣਨਾ। ਪਰ ਇਸ ਨੂੰ ਇਨ ਜਨਰਲ ਅਸੀਂ ਵੇਖੀਏ, ਅਸੀਂ ਕਿਉਂਕਿ ਸਾਰਿਆਂ ਨੇ ਐਕਸੈਪਟ ਕਰ ਲਿਆ, ਅਸੀਂ ਸਾਰੇ ਐਸੇ ਮਨੁੱਖ ਨੂੰ ਬੜੀ ਪ੍ਰੋੜਤਾ ਦਿੰਦੇ ਰਹਿੰਦੇ ਹਾਂ, ਜਿਹੜਾ ਕੋਈ ਵੀ ਕਰਮ ਕਾਂਡ ਕਰ ਕਰਕੇ ਸਾਡੇ ਅੱਗੇ ਪਿੱਛੇ ਫਿਰਦਾ ਸਾਨੂੰ ਨਜ਼ਰ ਆਉਂਦਾ ਹੈ। ਕਰਮਾਂ ਕਾਂਡਾਂ ਨੂੰ ਜਦੋਂ ਅਸੀਂ ਪ੍ਰੋੜਤਾ ਦਿੱਤੀ ਹੈ ਰਿਚੁਅਲਸ ਨੂੰ, ਤਾਂ ਇਹ ਬਿਮਾਰੀ ਦੀ ਜੜ੍ਹ ਨਿਕਲੀ ਹੈ। ਕਿਉਂਕਿ ਜਿਹੜਾ ਕਰਮ ਕਾਂਡ ਕਰ ਰਿਹਾ ਸੀ ਉਸਨੂੰ ਬੜਾ ਹੀ ਆਈਡੀਅਲ ਔਰ ਬੜਾ ਹੀ ਗੁਰਸਿੱਖ ਬੰਦਾ ਮੰਨ ਰਹੇ ਹਾਂ, ਪਰ ਉਹ ਆਪਣੇ ਘਰ ਕੀ ਪੀ ਕੇ ਤਾਂ ਕਿਵੇਂ ਕਰਦਾ ਐਕਸ਼ਨਸ, ਉਹ ਸੱਚ ਦਾ ਜੀਵਨ ਨਹੀਂ ਜੀ ਰਿਹਾ। ਤਾਂ ਜਿਹੜਾ ਮਨੁੱਖ ਸੱਚ ਦਾ ਜੀਵਨ ਜੀਣ ਲੱਗ ਪੈਂਦਾ ਉਹ ਕਰਮ ਕਾਂਡ ਨਹੀਂ ਕਰਦਾ। ਗਿਆਨ ਹੈ ਕਾਰਨ, ਕਰਮ ਅਭਿਆਸ, ਗਿਆਨ ਭਿਆਤਾ, ਕਰਮ ਹੈ ਨਾਸ। ਇਹਦਾ ਮਤਲਬ ਜਿਹੜੇ ਲੋਕੀ ਸਾਨੂੰ ਆਸ ਪਾਸ ਜੀ ਇਹ ਵਾਕ ਬੜਾ ਸੋਹਣਾ ਲੈਂਦੇ ਨੇ, ਇਹ ਸ਼ਬਦ ਬੜਾ ਸੋਹਣਾ ਗਾਉਂਦੇ ਨੇ, ਇਹ ਨੰਗੇ ਪੈਰੀ ਸਵੇਰੇ ਗੁਰਦੁਆਰੇ ਜਾਂਦੇ ਨੇ, ਇਹ ਦੇਖੋ ਜੀ ਉੱਥੇ ਬੜੀ ਸੇਵਾ ਕਰਦੇ ਨੇ, ਇਹ ਉੱਥੇ ਲੰਗਰ ਪਕਾਉਂਦੇ ਨੇ, ਇਹ ਇੰਜ ਕਰਦੇ ਨੇ, ਇਹ ਗੁਰਦੁਆਰੇ ਬੜੀ ਮਾਇਆ ਦਿੰਦੇ ਨੇ, ਇਹ ਸਾਰਾ ਜਿਹੜਾ ਬਾਹਰਾ ਬਾਹਰਲਾ ਦਿਖਾਵਾ ਹੈ ਨਾ, ਇਹ ਨਾ ਜੀਓ ਮੈਲੇ ਬਾਹਰੋਂ ਨਿਰਵਲ ਮਾਲ ਹੈ, ਇਹ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਵਾਲਾ ਹੈ, ਇਹ ਜਿਨ ਮਨ ਹੋਰ ਮੁੱਖ ਹੋਰ ਵਾਲਾ ਹੈ। ਇਹਦਾ ਮਤਲਬ ਉਹ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਉਹ ਮਾੜੀਆਂ ਨਹੀਂ, ਲੰਗਰ ਪਕਾਉਣਾ, ਪਾਠ ਕਰਨਾ, ਸਭ ਕੁਛ, ਮੈਂ ਉਹਨਾਂ ਚੀਜ਼ਾਂ ਨੂੰ ਗਲਤ ਨਹੀਂ ਕਹਿ ਰਿਹਾ, ਉਹ ਜੋ ਕੁਛ ਪ੍ਰੈਕਟਿਸ ਕੀਤੀ ਜਾਂਦੀ ਉਹਨੂੰ ਗਲਤ ਨਹੀਂ ਕਹਿ ਰਿਹਾ। ਤੁਹਾਡੇ ਨਾਲ ਇਹ ਸਾਂਝ ਕਰ ਰਿਹਾ ਕਿ ਉਹਨੂੰ ਕਰਨ ਵਾਲਾ ਰੱਬਤਾ ਨਹੀਂ ਹੋ ਗਿਆ, ਉਹਨੂੰ ਕਰਨ ਵਾਲਾ ਆਈਡੀਅਲ ਮਨੁੱਖ ਨਹੀਂ ਹੋ ਗਿਆ। ਆਈਡੀਅਲ ਮਨੁੱਖ ਤਾਂ ਆਪਣੀ ਕਰਨੀਆਂ ਕਰਕੇ ਹੁੰਦਾ ਹੈ, ਕਰਮ ਕਾਂਡ ਕਰਕੇ ਨਹੀਂ ਹੁੰਦਾ ਹੈ। ਇਸ ਕਰਕੇ ਦਾਦਾ ਜੀ ਸਮਾਜ ਵਿੱਚ ਹਿਪੋਕ੍ਰੇਟ ਨੇ ਅਤੇ ਸਾਬਤ ਹੋਏ ਹੋਏ ਨੇ ਬੜੇ ਹੀ ਪਾਇਸ। ਇਹ ਧਰਮ ਕੇ ਠੇਕੇਦਾਰ ਨਾ ਇਹ ਸਮਾਜ ਮੇ ਐਸੇ ਪ੍ਰਵਾਨ ਹੋ ਜਾਤੇ ਹਾਂ ਤੋ ਇਹ ਨੁਕਸਾਨ ਪਹੁੰਚਾਤੇ ਹਾਂ। ਇਸ ਕਰਕੇ ਉਸ ਮੁੰਡੇ ਨੂੰ ਆਪਣੇ ਦਾਦਾ ਜੀ ਆਪਣੇ ਪਿਤਾ ਜੀ ਵਰਗੇ ਰੋਲ ਮਾਡਲ ਤੋਂ ਐਡਵਾਈਸ ਲੈਣੀ ਚਾਹੀਦੀ ਹੈ। ਮੇਰੇ ਰਜੌਰੀ ਗਾਰਡਨ ਵਿੱਚ ਇੱਕ ਫੈਮਿਲੀ ਫਰੈਂਡ ਹੈ, ਉਹ ਤਿੰਨੋਂ ਨੌਜਵਾਨ ਭਰਾ ਬਿਲਕੁਲ ਨਹੀਂ ਪੀਂਦੇ ਨੇ। ਮੈਂ ਪੁੱਛਿਆ ਕਿਉਂ, ਕਹਿੰਦੇ ਜਦੋਂ ਅਸੀਂ ਉਹਨੇ ਤਿੰਨੋਂ ਪੜ੍ਹ ਰਹੇ ਸੀ ਸਾਡਾ ਪਿਤਾ ਬਹੁਤ ਰੋਜ਼ ਰੋਜ਼ ਪੀਂਦਾ ਸੀ, ਉਹ ਪੀਂਦਾ ਪੀਂਦਾ ਮਰ ਗਿਆ, ਸਾਡੇ ਘਰ ਦਾ ਰੈਂਟ ਵੀ ਪੇ ਨਹੀਂ ਸੀ ਹੋ ਸਕਦਾ, ਭੈਣ ਵੀ ਵਿਆਹਣ ਜੋਗੀ ਸੀ, ਦੂਜੇ ਟਾਈਮ ਦੀ ਰੋਟੀ ਦੇ ਲਾਲੇ ਪੈ ਗਏ। ਸਾਨੂੰ ਸਮਝ ਆ ਗਈ ਅਸੀਂ ਤਿੰਨੋਂ ਭੁੱਖੇ ਮਰ ਜਾਵਾਂਗੇ ਪਰ ਸ਼ਰਾਬ ਨਹੀਂ ਪੀਵਾਂਗੇ। ਨੈਕਸਟ, ਐਨੀ ਅਦਰ ਕੁਸ਼ਚਨ?
ਵੀ ਜੀ, ਜਿਵੇਂ ਐਜ਼ ਆਈ ਐਮ ਆਫ ਮੈਰਿਜੇਬਲ ਏਜ, ਅਤੇ ਮੈਨੂੰ ਜਦ ਵੀ ਮੈਂ ਆਪਣੇ ਫਰੈਂਡਸ ਨਾਲ ਡਿਸਕਸ ਕਰਦਾ ਅਬਾਊਟ ਮੈਰਿਜ, ਐਨੀਥਿੰਗ ਰਿਲੇਟਡ ਟੂ ਮੈਰਿਜ, ਅਤੇ ਮੈਨੂੰ ਉਹ ਸੁਜੈਸਟ ਕਰਦਾ ਨਹੀਂ ਯਾਰ ਹੁਣ ਤੂੰ ਇਹ ਕੰਮ ਸ਼ੰਮ ਛੱਡ ਫਾਲਤੂ ਦੇ ਅਤੇ ਸ਼ਰਾਬ ਪੀਣੀ ਸ਼ੁਰੂ ਕਰ। ਅਤੇ ਜਦੋਂ ਮੈਂ ਪੁੱਛਦਾ ਕਿਉਂ, ਤਾਂ ਕਹਿੰਦੇ ਯਾਰ ਵੈਨ ਐਵਰ ਯੂ ਵਿਲ ਹੈਵ ਸੈਕਸ ਵਿਦ ਯੋਰ ਵਾਈਫ ਔਰ ਪਾਰਟਨਰ ਨਾ, ਯੂ ਵਿਲ ਹੈਵ ਅ ਮੋਰ ਸੈਟਿਸਫਾਈਂਗ ਰਿਲੇਸ਼ਨਸ਼ਿਪ ਵਿਦ ਯੋਰ ਵਾਈਫ। ਸੋ ਇਜ਼ ਇਟ ਕਰੈਕਟ ਕਿ ਸ਼ਰਾਬ ਸਾਨੂੰ ਕੁਛ ਰਿਲੇਸ਼ਨਸ਼ਿਪ ਵਿੱਚ ਸੈਟਿਸਫੈਕਸ਼ਨ ਦਿੰਦੀ ਹੈ ਕਿ ਨਹੀਂ?
ਬੜਾ ਸਖਤ ਝੂਠ ਦਾ ਪਸਾਰਾ ਚੱਲ ਰਿਹਾ। ਲੋਕੀ ਆਪ ਸੱਚ ਲੈਂਦੇ ਨਹੀਂ ਹਨ ਪਰ ਦੂਜੇ ਨੂੰ ਵੀ ਝੂਠ ਵਿੱਚ ਧਕੇਲਣਾ ਚਾਹੁੰਦੇ ਨੇ, ਬਈ ਤੂੰ ਸਾਡੇ ਜਿਹਾ ਹੋ ਜਾ। ਜਿਸ ਤਰ੍ਹਾਂ ਅਸੀਂ ਉਹ ਸੁਣਿਆ ਸੀ ਨਾ ਵਿਅੰਗ ਕਿ ਬਈ ਉਹ ਅਮੈਰੀਕਾ ਨੇ ਕਿਹਾ ਬਈ ਦੁਨੀਆ ਭਰ ਦੇ ਸਾਰੇ ਲੋਕੀ ਆਪਣੇ ਆਪਣੇ ਦੇਸ਼ ਦੇ ਡੱਡੂ ਲੈ ਕੇ ਆਓ, ਅਤੇ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਲਿਆਈਏ, ਇਹਨਾਂ ਸਪੈਸੀਫਿਕੇਸ਼ਨ ਭੇਜੀ, ਕੱਚ ਦਾ ਜਾਰ ਹੋਵੇ, ਉੱਤੇ ਨਾਂ ਲਿਖਿਆ ਹੋਵੇ ਕੰਟਰੀ ਕਿਹੜੀ ਹੈ, ਕਿਹੜੀ ਬਰੀਡ ਦੇ ਨੇ, ਪਾਣੀ ਭਰਿਆ ਹੋਵੇ, ਉੱਤੇ ਢੱਕਣ ਲੱਗਾ ਹੋਵੇ, ਇਸ ਕਿਸਮ ਦੀ ਸਪੈਸੀਫਿਕੇਸ਼ਨ, 15-20 ਡੱਡੂ ਅੰਦਰ ਹੋਣ। ਉਹ ਸਾਰੇ ਪਹੁੰਚ ਗਏ UNO 'ਚ, ਯੇ ਅਮੈਰੀਕਾ ਕਾ ਡੱਡੂ, ਯੇ ਜਪਾਨ ਕਾ ਡੱਡੂ, ਯੇ ਕੈਨੇਡਾ ਕਾ ਡੱਡੂ, ਯੇ ਲੰਡਨ ਕਾ ਡੱਡੂ। ਇਸ ਤਰ੍ਹਾਂ ਕਰਦੇ 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 ਨਾ ਉਹ ਸਾਰੇ ਦੇਖ ਰਹੇ ਸਨ, ਤਾਂ ਉਹਨਾਂ ਨੇ ਦੇਖਿਆ ਇੱਕ ਜਾਰ ਆਇਆ, ਉਹਦੇ 'ਤੇ ਲਿਖਿਆ ਸੀ ਯੇ ਇੰਡੀਆ ਕੇ ਡੱਡੂ। ਪਰ ਇਹ ਕਿਆ ਕਿਆ ਇਹਨੇ ਡੱਡੂ ਉੱਪਰ ਢੱਕਣ ਕਿਉਂ ਨਹੀਂ ਲਗਾਇਆ ਇਸ ਕੇ ਉੱਪਰ, ਹਮਨੇ ਸਪੈਸੀਫਿਕ ਨੇ ਬੋਲਾ ਢੱਕਣ ਲਗਾਓ। ਤਾਂ ਉਹ ਇੰਡੀਅਨ ਕਾਉਂਸਲੇਟਸ ਨੂੰ ਬੁਲਾਇਆ, ਉਹ ਕਹਿੰਦੇ ਨੇ ਅਸੀਂ ਬਹੁਤ ਸਿਆਣੇ ਹਾਂ, ਸਾਡੇ ਡੱਡੂ ਵੀ ਬੜੇ ਸਿਆਣੇ ਨੇ, ਪਤਾ ਕਿਉਂ? ਕਹਿੰਦਾ ਤੁਸੀਂ ਢੱਕਣ ਕਾਹਨੂੰ ਕਿਆ ਲਗਾਓ, ਤੁਸੀਂ ਇਸ ਕਰਕੇ ਕਿਹਾ ਨਾ ਕਿ ਡੱਡੂ ਜਹਾਜ਼ ਤੋਂ ਬਾਹਰ ਨਾ ਨਿਕਲਣ, ਸਾਡੇ ਡੱਡੂ ਬੜੇ ਸਿਆਣੇ ਨੇ, ਸਾਡਾ ਜਿਹੜਾ ਡੱਡੂ ਬਾਹਰ ਨਿਕਲਦਾ ਬਾਕੀ ਦੇ ਡੱਡੂ ਦੀ ਟੰਗ ਫੜ ਕੇ ਖਿੱਚ ਲੈਣਗੇ, ਢੱਕਣ ਦੀ ਲੋੜ ਹੀ ਨਹੀਂ। ਇਸ ਕਰਕੇ ਸਾਡੇ ਆਸ ਪਾਸ ਜਿਹੜਾ ਮਨੁੱਖ ਐਸਾ ਵਿਚਾਰਾ ਨਹੀਂ ਪੀਂਦਾ ਉਹਨੂੰ ਵੀ ਅਸੀਂ ਸਾਰੇ ਕਹਿੰਦੇ ਓਏ ਤੂੰ ਬੈਕਵਰਡ ਹੋ ਗਿਆ, ਓਏ ਗਿਆਨੀ ਬਣ ਗਿਆ, ਓਏ ਕੀ ਤੈਨੂੰ ਸਮਝ ਨਹੀਂ ਆਉਂਦੀ, ਓਏ ਸਭ ਪ੍ਰਵਾਨ ਹੈ, ਤੂੰ ਇੰਝ ਕਰ, ਵੋਟੀ ਖੁਸ਼ ਹੁੰਦੀ ਹੈ, ਯੇ ਤੇ ਵੋ। ਅਸੀਂ ਨਾ ਉਹ ਵਾਲੇ ਭਾਰਤੀ ਡੱਡੂ ਨਾ ਬਣੀਏ। ਉਹ ਭਾਰਤ ਕੋਲ ਸੱਚ ਦੇ ਧਰਮ ਦੀ ਬੜੀ ਸਾਰੀ ਫਿਲੋਸਫੀ ਹੈ, ਦੁਨੀਆਂ ਨੂੰ ਉਹ ਦੱਸੀਏ। ਉਹ ਭਾਰਤ ਕੋਲ ਬੜਾ ਕੁਛ ਹੈ ਜਿਸ ਕਾਰਨ ਭਾਰਤ ਸੋਨੇ ਕੀ ਚਿੜੀਆ ਖਵਾਉਂਦਾ ਸੀ। ਇਹ ਭਾਰਤ ਉਹ ਹੈ ਜਿਹਦੇ ਵਿੱਚ ਗੁਰੂਆਂ ਵਰਗੇ ਐਸੇ ਐਸੇ ਸੱਚ ਵਿਚਾਰਾਂ ਦੇ ਗਏ ਸਾਨੂੰ। ਇਹ ਭਾਰਤ ਦੀ ਵਿਚਾਰ ਪੂਰੀ ਦੁਨੀਆਂ ਨੂੰ ਦਿੱਤੀ ਜਾ ਸਕਦੀ ਹੈ। ਪਲੀਜ਼ ਉਹ ਵਾਲਾ ਡੱਡੂ ਨਾ ਬਣੀਏ ਜੋ ਇੱਕ ਦੂਜੇ ਨੂੰ ਖਿੱਚੀਏ, ਕਿਉਂਕਿ ਜਿਹੜੇ ਸਮਝਦੇ ਨੇ ਉਹਨਾਂ ਨੂੰ ਪੁੱਛੀਏ ਤਾਂ ਉਹਨਾਂ ਦੀਆਂ ਵੋਟੀਆਂ 'ਤੇ ਪਰੇਸ਼ਾਨ ਨੇ। ਜਿਹੜੇ ਆਲਰੇਡੀ ਜਿਨ੍ਹਾਂ ਦੀ ਫਿੰਗਰਸ ਬਰਨ ਹੋ ਗਈਆਂ, ਇਹ ਹੁਣੇ ਹੀ ਹੈ ਮਾਂ ਜੀ ਪਹਿਲਾਂ ਗੱਲ ਕਰਕੇ ਗਏ ਨੇ ਕਿ ਬਈ ਮੇਰਾ ਪਤੀ ਉਹਦੇ ਪਰੇਸ਼ਾਨ ਨੇ, ਸ਼ੀ ਇਜ਼ ਨੋਟ ਸੈਟਿਸਫਾਈਡ। ਔਰ ਸੈਕਸ ਵਾਸਤੇ ਕਿ ਦੋਵਾਂ ਦਾ ਮੈਂਟਲ ਲੈਵਲ ਸੇਮ ਹੋਣਾ ਚਾਹੀਦਾ, ਇਹਦਾ ਤਾਂ ਮੈਂਟਲ ਲੈਵਲ ਪਹੁੰਚਿਆ ਹੋਇਆ ਅਸ਼ਮਾਨੇ, ਜਿਹਨੇ ਸ਼ਰਾਬ ਪੀਤੀ ਹੋਈ ਹੈ। ਪਤਨੀ ਦਾ ਮੈਂਟਲ ਲੈਵਲ ਤੇ ਵਿਚਾਰੀ ਦਾ ਕੁਛ ਹੋਰ ਹੈ।
ਵੀਰ ਜੀ, ਕੀ ਸ਼ਰਾਬ ਨਾ ਪੀਣ ਨਾਲ ਅਸੀਂ ਬਿਰਾਦਰੀ ਤੋਂ ਕੱਟ ਜਾਂਦੇ ਹਾਂ? ਕਿ ਸਾਡਾ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਅੰਦਰੋਂ ਖੋਖਲਾ ਮੰਨਿਆ ਜਾਂਦਾ ਹੈ? ਅਸੀਂ ਜਿਸ ਤਰ੍ਹਾਂ ਅਸੀਂ ਕਿਧਰੇ ਜਾਈਏ ਤੇ ਸਾਡੇ ਨਾਲ ਟਿਚਕਰੇ ਹੁੰਦੇ ਹਨ, ਤੇ ਅਸੀਂ ਇਸ ਤਰ੍ਹਾਂ ਤੇ ਸੋਸਾਇਟੀ ਤੋਂ ਕੱਟ ਜਾਵਾਂਗੇ, ਬਿਲਕੁਲ ਅਲੱਗ ਪੈ ਜਾਵਾਂਗੇ?
ਇਹ ਸਾਨੂੰ ਭੁਲੇਖ ਹੈ ਕਿ ਅਸੀਂ ਕੱਟ ਜਾਵਾਂਗੇ। ਜੇਕਰ 100 ਨਹੀਂ ਲੱਖ, ਲੱਖ ਨਹੀਂ ਕਰੋੜਾਂ ਕਾਂ ਰਲ ਕੇ ਹੰਸ ਨੂੰ ਕੁਛ ਵੀ ਕਹਿਣਾ, ਹੰਸ ਕਾਂ ਨਹੀਂ ਹੋ ਜਾਏਗਾ। ਪਰ ਇਹ ਗੱਲ ਵੱਖਰੀ ਹੈ ਕਿ ਕਾਂ 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 ਹੀ ਕਰਦੇ ਰਹਿੰਦੇ ਨੇ, ਕਾਵਾਂ ਦੀ ਸੋਸਾਇਟੀ 'ਚ ਬਹਿਣਾ ਚਾਹੀਦਾ ਵੀ ਨਹੀਂ ਹੈ। ਜਿਵੇਂ ਅਖਾਣ ਹੈ, ਇਫ ਯੂ ਵਾਂਟ ਟੂ ਫਲਾਈ, ਫਲਾਈ ਵਿਦ ਈਗਲਸ, ਇਫ ਯੂ ਵਾਂਟ ਟੂ ਰਾਈਜ਼, ਡੋਂਟ ਸਿਟ ਵਿਦ ਦਾ ਟਰਕੀਜ਼। ਅਤੇ ਇਹ ਸੋਚਣਾ ਹੈ ਕਿ ਕੈਸੀ ਸੋਸਾਇਟੀ ਚਾਹੀਦੀ ਹੈ, ਐਸੀ ਸੋਸਾਇਟੀ ਤੋਂ ਤਾਂ ਅਸੀਂ ਬਾਜ ਆਏ। ਸੋ ਮੇਰੀ ਇਹ ਬੇਨਤੀ ਹੈ ਕਿ ਸਮਾਜ ਵਿੱਚ ਪ੍ਰਵਾਨ ਹੋਈਏ ਜਾਂ ਨਾ ਹੋਈਏ, ਐਸਾ ਸਮਾਜ ਤਾਂ ਸਾਡੇ ਕੰਮ ਦਾ ਹੀ ਨਹੀਂ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ? ਸਾਨੂੰ ਸੱਚ ਦੀ ਸੰਗਤ ਦੇ ਨਾਲ ਜੁੜਨਾ ਹੈ, ਸੱਚ ਦੀ ਸੰਗਤ ਦੀ ਅਸੀਂ ਵਿਚਾਰ ਸਾਂਝ ਕਰਨੀ ਹੈ, ਸੱਚ ਦੀ ਸੰਗਤ ਵਿੱਚ ਉੱਠਣਾ ਬੈਠਣਾ ਖਾਣਾ ਪੀਣਾ ਹੈ। ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਹੈ, ਪਰ ਆਪਣੇ ਬਾਰੇ ਜਾਗ ਪੈਣਾ। ਇਹੀ ਤਾਂ ਸਾਰੇ ਸਬਜੈਕਟ 'ਚ ਅਸੀਂ ਸਮਝਣ ਦਾ ਯਤਨ ਕੀਤਾ। ਸੋ ਪਲੀਜ਼ ਡੋਂਟ ਫੀਲ ਯੋਰ ਸੈਲਫ ਕਿ ਤੁਸੀਂ ਕੋਰਨਰ ਹੋ ਜਾਓਗੇ, ਸਮਾਜ ਤੋਂ ਟੁੱਟ ਜਾਓਗੇ। ਹਾਂ, ਇਹ ਕਹਿ ਸਕਦੇ ਹੋ ਕਿ ਸ਼੍ਰੀ ਲੰਕਾ ਵਾਲੇ ਰਾਵਣ ਕੀ ਲੰਕਾ ਸੇ ਬਾਹਰ ਹੋ ਜਾਏਂਗੇ, ਯਾ ਦੁਨਿਆਵੀ ਸ਼ੈਤਾਨੀਅਤ ਕੀ ਦੁਨੀਆ ਸੇ ਛੂਟ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਵਾਲੀ ਸੰਗਤ 'ਚ ਆ ਜਾ।
ਵੀਰ ਜੀ, ਮੇਰੇ ਫਰੈਂਡ ਦੇ ਫਾਦਰ ਬਹੁਤ ਡਰਿੰਕ ਕਰਦੇ ਨੇ, ਅਤੇ ਮੈਂ ਔਰ ਸਾਨੂੰ ਸਕੂਲ 'ਚ ਸਿਖਾਇਆ ਜਾਂਦਾ ਕਿ ਡਰਿੰਕ ਕਰਨਾ ਅੱਛੀ ਬਾਤ ਨਹੀਂ ਹੈ, ਅਤੇ ਸ਼ੀ ਇਜ਼ ਵੈਰੀ ਕਨਫਿਊਜ਼। ਅਤੇ ਇੱਕ ਦਿਨ ਵੈਨ ਸ਼ੀ ਆਸਕਡ ਹਰ ਫਾਦਰ ਕਿ ਪਾਪਾ ਕਿ ਐਸਾ ਕਰਨਾ ਨਾ ਗਲਤ ਕੰਮ ਹੋਤਾ ਹੈ, ਮੈਂ ਸਕੂਲ ਮੇਂ ਯੇ ਬਤਾਤੇ ਹੈ, ਤੋ ਉਸਕੇ ਪਾਪਾ ਕਹਿਤੇ ਹੈ ਕਿ ਨਹੀਂ ਜੀ, ਮੈਂ ਜਬ ਥਕਾਨ ਹੋਤੀ ਹੈ ਮੇਰੇ ਕੋ ਇਤਨਾ ਸਾਰਾ ਕਾਮ ਕਰਕੇ ਆਤਾ ਹੂੰ, ਤੋ ਇਸ ਲਈ ਮੇਰੀ ਇਹ ਥਕਾਨ ਉਤਾਰਤੀ ਹੈ। ਤੋ ਉਹ ਬੱਚੀ ਕਹਿਤੀ ਹੈ ਕਿ ਤੋ ਪਾਪਾ ਮੈਂ ਵੀ ਹੋਮਵਰਕ ਇਤਨਾ ਸਾਰਾ ਕਰਨਾ ਹੈ, ਇਤਨੀ ਥੱਕ ਕੇ ਆਈ ਹੂੰ, ਤੋ ਮੇਰੇ ਕੋ ਵੀ ਥੋੜ੍ਹੀ ਸੀ ਦੋ ਨਾ। ਉਸਕੋ ਖਿੱਚ ਕੇ ਚਪੇੜ ਮਾਰਤੇ ਹੈ, ਉਹ ਕਹਿਤੇ ਕਿ ਯੇ ਬੱਚੋ ਕੇ ਲੀਏ ਨਹੀਂ ਹੋਤੀ ਹੈ, ਨਾ ਸ਼ੀ ਇਜ਼ ਇਨ ਵੈਰੀ, ਸ਼ੀ ਇਜ਼ ਵੈਰੀ ਡਿਪਰੈਸਡ, ਵਟ ਸ਼ੁੱਡ ਸ਼ੀ ਡੂ?
ਬੈਠੋ ਬੱਚੇ, ਬੜਾ ਹੀ ਟਫ ਜਿਹਾ ਕੁਸ਼ਚਨ। ਕਾਸ਼ ਉਸ ਬੱਚੇ ਨੂੰ ਉਹਦੇ ਪਾਪਾ ਜੀ ਜਵਾਬ ਦੇਣ, ਮੈਂ ਤਾਂ ਹਾਰ ਗਿਆ। ਐਸੇ ਬੱਚੇ ਨੂੰ ਹੁਣ ਕੌਣ ਬਚਾਏ, ਐਸੇ ਪਾਪੇ ਨੂੰ ਹੁਣ ਕੌਣ ਦੱਸੇ ਕਿ ਉਹ ਆਉਣ ਵਾਲੀ ਜਨਰੇਸ਼ਨਸ ਵਾਸਤੇ ਉਹਨਾਂ ਦੀਆਂ ਜੜ੍ਹਾਂ ਵਿੱਚ ਕੀ ਨੁਕਸਾਨ ਪਹੁੰਚਾ ਰਿਹਾ ਹੈ, ਕੀ ਪੋਲਿਊਸ਼ਨ ਕ੍ਰੀਏਟ ਕਰ ਰਿਹਾ ਹੈ? ਕਿਉਂਕਿ ਜੇ ਉਹਦੀ ਬੱਚੀ ਹੁਣ ਨਾਜ਼ੁਕ ਕੱਲੀ ਹੈ ਜਿਹੜੀ, ਉਹ ਜੇ ਵੱਡੀ ਹੁੰਦੀ ਗਈ ਔਰ ਇਸ ਗੱਲ ਨੂੰ ਐਕਸੈਪਟ ਹੀ ਕਰ ਗਈ, ਤਾਂ ਉਹ ਵੱਡੀ ਹੋ ਕੇ ਕਹੇਗੀ ਕਿ ਮੇਰਾ ਰਿਸ਼ਤਾ ਨਾ ਸ਼ਰਾਬੀਏ ਨਾਲ ਕਰਾਓ। ਕਿਉਂਕਿ ਮੈਂ ਐਸੇ ਲੋਕ ਵੇਖੇ ਨੇ, ਮੈਂ ਐਸੇ ਰਿਸ਼ਤੇ ਟੁੱਟਦੇ ਵੇਖੇ ਨੇ ਜਿੱਥੇ ਕੁੜੀ ਕਹਿੰਦੀ ਹੈ ਮੁੰਡਾ ਹੀ ਨਾ ਬਿਲਕੁਲ ਹੀ ਬੈਕਵਰਡ ਜਿਹਾ, ਉੱਕਾ ਹੀ ਗਊ ਜਿਹਾ, ਬਿਲਕੁਲ ਨਹੀਂ ਪੀਂਦਾ। ਮੈਂ ਆਪਣੇ ਘਰ ਯੂਜ਼ ਟੂ ਹਾਂ, ਮੈਂ ਆਪਣੇ ਮਾਂ ਪਿਓ ਨਾਲ ਕਿੱਟੀ ਪਾਰਟੀਆਂ 'ਤੇ ਜਾਂਦੀ ਹਾਂ, ਉੱਥੇ ਸਭ ਪੀਂਦੇ ਨੇ, ਤਾਂ ਉੱਕਾ ਹੀ ਅਸੀਂ ਕਿੱਟੀ ਤੋਂ ਹੀ ਟੁੱਟ ਜਾਵਾਂਗੇ, ਉੱਕਾ ਹੀ ਪਾਰਟੀਆਂ ਹੀ ਨਹੀਂ ਜਾ ਸਕਾਂਗੇ। ਸੋ ਮਾਂ ਪਿਓ ਜੀ, ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਜੇ ਕਰਾਉਣਾ, ਮੇਰੇ ਵਾਸਤੇ ਮੁੰਡਾ ਲੱਭੋ ਜਿਹੜਾ ਸ਼ਰਾਬੀਆ ਹੋਵੇ। ਪਰ ਉਹਨੂੰ ਨਹੀਂ ਪਤਾ ਕਿ ਨਰਕ ਉਹ ਕੀ ਮੰਗ ਰਹੀ ਹੈ, ਉਹ ਸ਼ਰਾਬ ਤਾਂ ਪੀ ਕੇ ਆਏਗਾ, ਪਰ ਉਹ ਰਾਤ ਨੂੰ ਤੇਰੇ ਕੋਲੋਂ ਬੂਟ ਲਵਾਏਗਾ, ਉਹ ਰਾਤੀ ਤੈਨੂੰ ਕੁੱਟੇਗਾ। ਇਸ ਕਰਕੇ ਐਸੀ ਵਾਲੀ ਬੱਚੀ ਨੂੰ ਨਾ ਐਸੇ ਵਾਲੇ ਸਮਾਜ ਤੋਂ ਬਚਾਉਣ ਵਾਸਤੇ ਸਾਨੂੰ ਲਿਵਿੰਗ ਟ੍ਰੈਜਰ ਵੱਲੋਂ ਜਾਂ ਕੋਈ ਵੀ ਧਾਰਮਿਕ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕੋਈ ਵੀ ਸਮਾਜ ਦੇ ਮਨੁੱਖਾਂ ਵੱਲੋਂ ਜਾਂ ਹਿਊਮੈਨਿਟੀ ਦਾ ਦਮ ਭਰਨ ਵਾਲਿਆਂ ਵੱਲੋਂ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਸਾਡੇ ਭਾਰਤ ਦੀਆਂ ਐਸੀਆਂ ਕਲੀਆਂ ਮੁਰਝਾ ਨਾ ਜਾਣ। ਤੁਹਾਡੇ ਸਭ ਦਾ ਮੈਂ ਖਿਮਾ ਦਾ ਜਾਚਕ ਹਾਂ। ਮੈਂ ਉਮੀਦ ਕਰਦਾ ਕਿ ਸਾਨੂੰ ਆਪਣੇ ਹਰ ਕਿਸਮ ਦੇ ਨਸ਼ੇ ਅਤੇ ਐਲਕੋਹਲ ਦੇ ਨਸ਼ੇ ਬਾਰੇ ਸਾਨੂੰ ਸ਼ਾਇਦ ਕੋਈ ਅਵੇਅਰਨੈਸ ਆ ਸਕੇ ਅਤੇ ਅਸੀਂ ਜਾਗ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਰਾਮ ਰਾਮ, ਗੁੱਡ ਈਵਨਿੰਗ ਐਂਡ ਖੁਦਾ ਹਾਫਿਜ਼।